ਸਵਾਉ ਸੁਚੇਤ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਾਨੂੰ ਬਖਸ਼ਿਆ ਕਰ ਰਹੇ ਹਨ, ਸੋ ਉਸ ਨੂੰ ਪ੍ਰੇਮ ਸ਼ਰਧਾ ਦੇ ਨਾਲ ਸਰਵਣ ਕਰੀਏ, ਮਨ ਵਿੱਚ ਸ਼ਰਧਾ ਰੱਖੀਏ, ਭਾਵ ਨਹੀਂ ਰੱਖੀਏ ਕਿ ਸਤਿਗੁਰੂ ਜੀ ਸਾਡੇ ਉੱਪਰ ਮਿਹਰ ਕਰਦੇ ਨੇ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵੱਸ ਜਾਵੇ। ਸੋ ਭਾਈ ਸਾਹਿਬ ਜੀ ਨੇ ਮੂਲ ਪਾਠ ਆਪਾਂ ਨੂੰ ਸਰਵਣ ਕਰਵਾਇਆ, ਬਾਅਦ ਵਿੱਚ ਫਤਿਹ ਬੁਲਾਈ, ਫਤਿਹ ਬਹੁਤ ਢਿੱਲੀ ਜੀ ਬੋਲੀ ਸਨਤ, ਸੁਚੇਤ ਚਿੱਤ ਗੁਰੂ ਕੀ ਫਤਿਹ ਬੋਲਾਂਗੇ, ਆਪਣੀ ਚੜ੍ਹਦੀ ਕਲਾ ਹੋਣੀ ਆ ਅਤੇ ਵਾਹਿਗੁਰੂ ਦਾ ਸਿਮਰਨ ਹੋਣਾ, ਇਹਦੀ ਕਲਵੀ ਤਰਪਾਤਸ਼ਾਹ ਦੀ ਮਿਹਰ ਐਸੀ ਹੈ, ਗੁਰਸਿੱਖਾਂ ਦਾ ਉਹ ਕੋਈ ਰੋਸਾ ਗਿਲਾ ਵੀ ਹੋਵੇ ਨਾ, ਅਤੇ ਮਹਾਰਾਜ ਨੇ ਰਹਿਤਨਾਮਿਆਂ ਵਿੱਚ ਕਿਰਪਾ ਕਰ ਦਿੱਤੀ, ਆ ਗਏ ਆਵਤ ਸਿੰਘ ਦੀ ਪਾਵਾ ਵਾਹਿਗੁਰੂ ਕੀ ਫਤਿਹ ਬੁਲਾਵਾ, ਵਾਹਿਗੁਰੂ ਦੀ ਫਤਿਹ ਬੁਲਾਵੇ ਅਤੇ ਨਾਲੇ ਤਾਂ ਰੋਸਾ ਦੂਰ ਹੋ ਜਾਂਦਾ ਹੈ ਅਤੇ ਨਾਲੇ ਭਾਈ ਵਾਹਿਗੁਰੂ ਦਾ ਸਿਮਰਨ ਹੋ ਜਾਂਦਾ। ਅਤੇ ਜੇ ਸੰਗਤ ਵਿੱਚ ਬੈਠੇ ਹੋਈਏ ਫਿਰ ਤਾਂ ਭਾਈ ਢਿੱਲੀ ਜੀ ਫਤਿਹ ਦਾ ਕੀ ਮਤਲਬ, ਆਪਾਂ ਕੋਈ ਜਾਵਤਾ ਪੂਰਾ ਕਰਨਾ ਨਹੀਂ, ਚਾਹ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਨੂੰ ਫਤਿਹ ਬੁਲਾਉਣੀ ਆ, ਸਾਰੀ ਸੰਗਤ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਗੁਰੂ ਪੰਚਮ ਪਾਤਸ਼ਾਹ ਜੀ ਜੋ ਮਿਹਰ ਕਰ ਰਹੇ ਹਨ, ਕਿਰਪਾ ਕਰ ਰਹੇ ਹਨ, ਧਿਆਨ ਸਹਿਤ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਗ੍ਰਹਿਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬ ਤਹ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਜੋ ਦੁਨੀਆਂ ਦੇ ਵਿੱਚ ਸਭ ਤੋਂ ਵੱਡੀ ਲਾਲਸਾ ਦੁਨੀਆਂ 'ਤੇ ਰਾਜ ਕਰਨ ਦੀ ਹੈ, ਅਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਤਿਹਾਸ ਵੱਲ ਝਾਤੀ ਮਾਰੋ, ਜੋ ਹੁਣ ਤੱਕ ਬੀਤ ਚੁੱਕਾ ਹੈ, ਜਿਨ੍ਹਾਂ ਜਿਨ੍ਹਾਂ ਨੇ ਰਾਜ ਪ੍ਰਾਪਤੀ ਲਈ ਟੇਢੇ ਮੇਢੇ ਸਾਧਨ ਅਪਣਾਏ, ਗੱਦਰ ਕੀਤਾ, ਕਤਲ ਕੀਤੇ, ਪਾਪ ਕੀਤੇ, ਵੱਡੇ ਵੱਡੇ ਗੁਨਾਹ ਕੀਤੇ, ਕਿ ਉਹਨਾਂ ਨੇ ਰਾਜ ਸਤਾ ਦੀ ਪ੍ਰਾਪਤੀ ਕਰਕੇ ਸੁੱਖ ਪ੍ਰਾਪਤ ਕਰ ਲਿਆ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜੀ ਸਾਡੇ ਮਨ ਵਿੱਚ ਵਡਿਆਈ ਦੀ ਇੱਛਾ ਹੈ, ਸੋਭਾ ਦੀ ਇੱਛਾ ਹੈ, ਸੰਸਾਰ ਵਿੱਚ ਮੇਰੀ ਬੱਲੇ ਬੱਲੇ ਹੋਵੇ, ਮੇਰੀ ਚੜ੍ਹਦੀ ਕਲਾ ਹੋਵੇ, ਅਤੇ ਫਰਮਾਉਂਦੇ ਹਨ ਕਿ ਭਾਈ ਇਹ ਜਿਹੜਾ ਰਾਜ ਹੈ, ਰਾਜ ਪ੍ਰਾਪਤ ਕਰਨ ਵਾਸਤੇ ਵੀ ਬਹੁਤ ਆਦਾਦ ਪਾਪ ਕਰਦੀ ਆ, ਅਤੇ ਰਾਜ ਪ੍ਰਾਪਤ ਕਰਕੇ ਵੀ ਪਾਪ ਕਮਾਉਂਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ ਨਾ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ, ਰਾਜੇ ਸ਼ੀ ਮੁਕੱਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ। ਸਾਧ ਸੰਗਤ ਇਹ ਬਚਨ ਕਿਉਂ ਕਹੇ, ਕਿਉਂਕਿ ਰਾਜ ਸਤਾ ਦੇ ਵਿੱਚ ਕੋਈ ਵਿਰਲੇ ਨੇ ਜਿਨ੍ਹਾਂ ਨੇ ਰਾਜ ਸਤਾ ਦੀ ਪ੍ਰਾਪਤੀ ਕਰਕੇ ਆਪਣੇ ਧਰਮ ਨੂੰ ਪ੍ਰਵਲਿਤ ਕੀਤਾ, ਪਬਲਿਕ ਨੂੰ ਖੁਸ਼ ਕੀਤਾ, ਪਬਲਿਕ ਦੇ ਦੁੱਖ ਨਿਵਾਰੇ, ਉਹ ਵਿਰਲੇ ਨੇ। ਪਰ ਰਾਜ ਸਤਾ ਦੇ ਵਿੱਚ ਜਿਹੜੇ ਜਿਹੜੇ ਆਨੰਦ ਭੋਗਣ ਦੇ ਵਿੱਚ, ਵਿਸ਼ੇ ਆਨੰਦ ਭੋਗਣ ਦੇ ਵਿੱਚ, ਮਾਇਕ ਆਨੰਦ ਭੋਗਣ ਦੇ ਵਿੱਚ, ਰਾਜ ਸਤਾ ਪ੍ਰਾਪਤ ਕਰਨ ਤੋਂ ਬਾਅਦ ਵੀ ਖਚਿਤ ਰਹਿੰਦੇ ਨੇ, ਸਤਿਗੁਰੂ ਜੀ ਉਹਨਾਂ ਦਾ ਜ਼ਿਕਰ ਕਰਕੇ ਉਪਦੇਸ਼ ਬਖਸ਼ਦੇ ਨੇ ਕਿ ਰਾਜ 'ਤੇ ਕੋਈ ਗੱਲ ਵੀ ਨਹੀਂ, ਜਿਹੜਾ ਵੱਡਾ ਪਰਮਾਤਮਾ ਦਾ ਨਾਮ ਹੈ ਨਾ, ਉਹਦੇ ਬਰਾਬਰ ਰਾਜ ਨਹੀਂ ਪੁੱਜ ਸਕਦਾ। ਇਸ ਵਾਸਤੇ ਸਤਿਗੁਰੂ ਜੀ ਨੇ ਫਰਮਾਇਆ, ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਹਦੇ ਹਿਰਦੇ ਵਿੱਚ ਨਾਮ ਹੈ ਉਹ ਸਭ ਤੋਂ ਵੱਡਾ ਰਾਜਾ ਹੈ। ਸੋ ਇਸ ਵਾਸਤੇ ਜਦੋਂ ਇਤਿਹਾਸ ਦਾ ਜ਼ਿਕਰ ਕਰਦੇ ਹਾਂ, ਆਪਾਂ ਧਿਆਨ ਨਾਲ ਦੇਖੋ ਕਿ ਜਿਹਨਾਂ ਜਿਹਨਾਂ ਨੂੰ ਵੀ ਰਾਜ ਕੀਤਾ, ਅੰਤ ਨੂੰ ਉਹਨਾਂ ਦੀ ਹਾਲਤ ਕੀ ਹੁੰਦੀ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਦਾ ਹੀ ਸਾਰਾਂਸ਼ ਧਨਾਸਰੀ ਰਾਜ ਵਿੱਚ ਪੰਚਮ ਪਾਤਸ਼ਾਹ ਜੀ ਨੇ ਕੀਤਾ। ਵੱਡੇ ਵੱਡੇ ਰਾਜ ਨੇ ਅਰਭੂਮਨ ਤਾਪੀ ਤ੍ਰਿਸ਼ਨ ਨਾ ਬੁਝੇ, ਲੱਭ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਝੇ ਵਿਖਿਆ ਮੈਂ ਕਿਹਨੂੰ ਤ੍ਰਿਪਤ ਨਾ ਪਾਈ ਜੋ ਪਾਵਕ ਇੰਦ ਨਹੀਂ ਧਰਾਪਾ ਹੈ ਬਿਨ ਹਰ ਕਹਾਂ ਅਧਾਈ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕਿ ਮਿਟਾ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਭੁੱਖਾ ਕਾਮਵੰਤ ਕਾਮੀ ਬਹੁ ਨਾਰੀ ਪਾਰ ਗ੍ਰਹਿ ਜੂ ਨਾ ਚੂਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਲੋਭ ਮੋਹ ਮੈਂ ਸੂਕੈ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਮਹਾਰਾਜ ਸਾਰਾ ਕੁਝ ਦੱਸ ਦਿੱਤਾ ਨੇ ਇਹਦੇ ਵਿੱਚ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਮਤੇ ਮਤੰਗ ਜਰੇ ਜਗ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤਰੰਗ ਤਰੰਗ ਸਿਕੂਦਿਤ ਪੌਣ ਤੇ ਗੌਣ ਤੇ ਜਾਤ ਨਵਾਰੇ ਭਾਰੀ ਲਿਝਾਣ ਤੇ ਭੂ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਕਹਾਂ ਪਏ ਇੱਥੇ ਪਏ ਕਹਾਂ ਪਏ ਭੂਗਤ ਅੰਤ ਕੋ ਲਾਂਗੇ ਹੀ ਪਾਏ ਸਤਾਰੇ ਵਾਰੇ ਅੰਤਰੋਂ ਲੰਗੇ ਪੈਰੇ ਗਏ ਕਹਿੰਦੇ ਵੱਡੇ ਵੱਡੇ ਰਾਜੇ ਜਿਹਨਾਂ ਕੋਲੇ ਐ ਪੌਣ ਦੀ ਤਰ੍ਹਾਂ ਹਵਾ ਦੀ ਤਰ੍ਹਾਂ ਚੱਲਣ ਵਾਲੇ ਘੋੜੇ ਹਾਥੀ ਸੈਨਾ ਬੜੀ ਸੀ ਅੰਤ ਨੂੰ ਕੀ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਐਸੇ ਵੀ ਰਾਜੇ ਦੁਨੀਆਂ ਵਿੱਚ ਹੋਏ ਨੇ ਕਿ ਕਈ ਕੂਟਾਂ ਤੱਕ ਰਾਜ ਕਮਾ ਲੈਂਦੇ ਨੇ ਰਾਜ ਸਤਾ ਦੀ ਪ੍ਰਾਪਤੀ ਕਰ ਲੈਂਦੇ ਨੇ ਤੇ ਹਜ਼ੂਰ ਫਰਮਾਉਂਦੇ ਨੇ ਉਹਨਾਂ ਦੀ ਹਾਲਤ ਅਖੀਰ ਨੂੰ ਇਹੀ ਹੁੰਦੀ ਹੈ ਤੇ ਆਪਾਂ ਦੁਨਿਆਵੀ ਤੌਰ ਤੇ ਜਿੰਨਾ ਕੁ ਇਤਿਹਾਸ ਕਿਤਾਬਾਂ ਵਿੱਚ ਗ੍ਰੰਥਾਂ ਵਿੱਚ ਲਿਖਿਆ ਪੜ੍ਹਦੇ ਹਾਂ ਇੱਥੇ ਜਿਹਨੇ ਵੀ ਰਾਜ ਪ੍ਰਾਪਤ ਕੀਤਾ ਔਰੰਗਜ਼ੇਬ ਨੇ ਰਾਜ ਪ੍ਰਾਪਤ ਕੀਤਾ ਆਪਾਂ ਕਹਿੰਦੇ ਹਾਂ ਕਿ ਉਹ ਬੜਾ ਜ਼ਾਲਮ ਰਾਜਾ ਸੀ ਸਾਡੇ ਲਈ ਕੇਵਲ ਜ਼ਾਲਮ ਜਿਹੜਾ ਹੁੰਦਾ ਨਾ ਉਹ ਇੱਕ ਵਾਸਤੇ ਨਹੀਂ ਹੁੰਦਾ ਉਹਨੇ ਰਾਜ ਸੱਤਾ ਦੀ ਪ੍ਰਾਪਤੀ ਕਰਨ ਵਾਸਤੇ ਆਪਣਾ ਪਿਤਾ ਕੈਦ ਵਿੱਚ ਪਾਇਆ ਆਪਣੇ ਸਕੇ ਭਰਾਵਾਂ ਦੇ ਕਤਲ ਕੀਤੇ ਤਿੰਨਾਂ ਭਰਾਵਾਂ ਨੂੰ ਮਾਰਿਆ ਤੇ ਫਿਰ ਰਾਜ ਸੱਤਾ ਤੋਂ ਬੈਠਾ ਰਾਜ ਸੱਤਾ ਤੋਂ ਬੈਠਣ ਤੋਂ ਬਾਅਦ ਕਈ ਤਰ੍ਹਾਂ ਦੇ ਸਮਾਧ ਵਰਗੇ ਸਾਧੂ ਜਿਹੜੇ ਮੁਸਲਮਾਨ ਸਨ ਉਹਨਾਂ ਨੂੰ ਕੈਦ ਵਿੱਚ ਪਾਇਆ ਉਹਨਾਂ ਦਾ ਕਤਲ ਕੀਤਾ ਤੇ ਫਿਰ ਧਰਮ ਦੇ ਨਾਂ ਦੇ ਉੱਪਰ ਬੜਾ ਵੱਡਾ ਅਪਦਰ ਕੀਤਾ ਪਾਪ ਕੀਤਾ ਤੇ ਆਪ ਰੱਬੀ ਜੋਤ ਸੰਸਾਰ ਵਿੱਚ ਆਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਇਹਦੇ ਜ਼ੁਲਮ ਨੂੰ ਠੱਲ ਪਾਈ ਸੀ ਬਹੁ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਜਦੋਂ ਇਹੋ ਜਿਹੇ ਰਾਜੇ ਰਾਜ ਕਰਦੇ ਨਾ ਤੇ ਫਿਰ ਸਤਿਗੁਰੂ ਨੇ ਦੱਸਿਆ ਹੈ ਕਿ ਭਾਈ ਜਿਹਦਾ ਰਾਜ ਹੈ ਨਾ ਇਹ ਰਾਜ ਪ੍ਰਾਪਤ ਕਰਨ ਵਾਸਤੇ ਵੀ ਤੇਰੇ ਤਰੀਕੇ ਅਪਣਾਏ ਜਾਂਦੇ ਨੇ ਤੇ ਜਦੋਂ ਰਾਜ ਪ੍ਰਾਪਤ ਹੁੰਦਾ ਰਾਜ ਕਪਟਨ ਕਪਟ ਵੀ ਨਾਲ ਰਾਜ ਪੈਦਾ ਕੀਤਾ ਤੇ ਰਾਜ ਵੀ ਇਹਨਾਂ ਦੇ ਨਾਲ ਮਨੁੱਖਾਂ ਦੇ ਨਾਲ ਕਪਟ ਕਰਦਾ ਰਾਜ ਉਸ ਮਨੁੱਖ ਦਾ ਵੀ ਕਪਟ ਕਰਦਾ ਜਿਹਦੇ ਸਿਰ ਤੇ ਬਹੁਤ ਵੱਡੇ ਪਾਪ ਕਰਦਾ ਨਾ ਤੇ ਜਲਵੇ ਦਿਖਾ ਦਿੰਦਾ ਆਪਣੇ ਰਾਜ ਦੇ ਪਰ ਜਦੋਂ ਅੰਤ ਦਾ ਸਮਾਂ ਆਉਂਦਾ ਹੈ ਉਦੋਂ ਇਹ ਕਪਟ ਰੂਪ ਛਲ ਰੂਪ ਸਾਹਮਣੇ ਦਿਸਦਾ ਹੈ ਸਾਧ ਸੰਗਤ ਜੀ ਜਿਹਨਾਂ ਗੁਰਸਿੱਖਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੇ ਘਰ ਘਰ ਲੁਟਾ ਲਏ ਕੁਰਬਾਨੀਆਂ ਕੀਤੀਆਂ ਬੇਅੰਤ ਗੁਰਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਧਾਰਮਿਕ ਸਥਾਨਾਂ ਤੋਂ ਸਿੱਖਣੇ ਰਹਿ ਗਏ ਪਰ ਜਦੋਂ ਰਾਜ ਕਪਟ ਇਹੋ ਜਿਹਾ ਹੁੰਦਾ ਹੈ ਕਿ ਰਾਜ ਲੈਣ ਵਾਸਤੇ ਤਾਂ ਬੜੇ ਜਲਵੇ ਦਿਖਾਏ ਰਾਜ ਸਭਾ ਦੀ ਪ੍ਰਾਪਤੀ ਤੋਂ ਬਾਅਦ ਮੁੱਕਰ ਗਏ ਇਸ ਤੋਂ ਅੱਗੇ ਆ ਜਾਓ ਆਪਣੇ ਰਾਜ ਨੂੰ ਸਲਾਮਤ ਰੱਖਣ ਵਾਸਤੇ ਇਸ ਦੇਸ਼ ਦੇ ਹੁਕਮਰਾਨ ਜਦੋਂ ਚਾਰ ਸਪੀਰੋਂ ਹਾਰ ਗਏ ਫੇਲ ਹੋ ਗਏ ਦੇਸ਼ ਦੇ ਵਿੱਚ ਐਮਰਜੈਂਸੀ ਲਾ ਦਿੱਤੀ ਤੇ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਜਿੱਥੇ ਰਾਜਨੀਤਿਕ ਜਥੇਬੰਦੀਆਂ ਨੇ ਬੜਾ ਵੱਡਾ ਬੀੜਾ ਚੁੱਕਿਆ ਉੱਥੇ ਸਤਪੁਰਖ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਵਾਲਿਆਂ ਨੇ ਐਸਾ ਬੀੜਾ ਚੁੱਕਿਆ ਤੇ ਇਹੋ ਜਿਹੀ ਐਮਰਜੈਂਸੀ ਨੂੰ ਥੰਮ ਲਾ ਦਿੱਤਾ ਅੱਗੇ ਪਰ ਉਸ ਪਾਸੇ ਵੀ ਫੇਲ ਹੋਈ ਜਦੋਂ ਆਪਣੇ ਰਾਜ ਦੀ ਸਲਾਮਤੀ ਵਾਸਤੇ ਤੇ ਬਹੁ ਗਿਣਤੀ ਦੀਆਂ ਵੋਟਾਂ ਕਿਵੇਂ ਲੈਣੀਆਂ ਫਿਰ ਪਾਕ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ ਨਾਲ ਹਮਲਾ ਵੀ ਕਰ ਦਿੱਤਾ, ਰਾਜ ਸਤਾ ਤਾਂ ਪ੍ਰਾਪਤ ਕਰ ਲਈ ਪਰ ਸਾਧ ਸੰਗਤ ਰਾਜ ਕਰਤਨ ਅਤੇ ਰਾਜ ਨੇ ਵੀ ਉਹਦੇ ਨਾਲ ਫਿਰ ਕਬੱਤੀ ਖੇਲਿਆ। ਜਿਹਨੇ ਰਾਜ ਦੀ ਪ੍ਰਾਪਤੀ ਕਰਨ ਵਾਸਤੇ ਏਡੇ ਵੱਡੇ ਵੱਡੇ ਛਲ ਕੀਤੇ ਸਾਧ ਸੰਗਤ, ਉੱਥੇ ਫਿਰ ਸ਼ਹੀਦ ਸਤਵੰਤ ਸਿੰਘ, ਬੇਅੰਤ ਸਿੰਘ ਮਹਾਰਾਜ ਨੇ ਆਪ ਹੀ ਪ੍ਰੇਰ ਲਏ ਅਤੇ ਉਹਨਾਂ ਕਬਟ ਕਰਨ ਵਾਲਿਆਂ ਨੂੰ ਐਸੇ ਕਬਟ ਦੇ ਰਾਹ 'ਤੇ ਤੋਰਿਆ, ਉਹਨੇ ਦਿਖਾ ਦਿੱਤਾ ਕਿ ਰਾਜ ਵੀ ਕਪਟ ਹੈ ਤੇਰੇ ਨਾਲ। ਸਾਧ ਸੰਗਤ ਜੀ, ਦੂਸਰਾ ਪੱਖ ਤੱਕੋਗੇ ਤਾਂ ਰਾਜ ਸੱਤਾ ਦੀ ਪ੍ਰਾਪਤੀ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਪੈਦਾ ਹੋਏ ਆ, ਜਿਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਜੇ ਮੈਂ ਧਰਮ ਦੀ ਖਾਤਰ ਕੋਈ ਉਦਮ ਕੀਤਾ, ਉਪਰਾਲਾ ਕੀਤਾ ਤਾਂ ਮੇਰੇ ਰਾਜ ਸੱਤਾ ਨੂੰ ਸ਼ਾਇਦ ਨੁਕਸਾਨ ਹੋ ਜਾਵੇ। ਨਹੀਂ, ਇਸ ਤੋਂ ਉਲਟ ਇਹ ਸਮਝਿਆ ਕਿ ਰਾਜ ਸੱਤਾ ਦਿੱਤੀ ਉਹ ਗੁਰੂ ਨਾਨਕ ਸਾਹਿਬ ਨੇ ਆ, ਧਾਰਮਿਕ ਸਥਾਨਾਂ ਦੀ ਸੇਵਾ ਕਰਾਈ। ਸਾਧ ਸੰਗਤ ਜੀ, ਜਿੱਥੇ ਜਿੱਥੇ ਵੀ ਪਤਾ ਲੱਗਾ ਬੁਲੰਦ ਇਰਾਦਿਆਂ ਦੇ ਨਾਲ ਗੁਰੂ ਧਾਮਾਂ ਦੀ ਸੇਵਾ ਕਰਵਾ ਕੇ ਨਾਮ ਨਾ ਖੱਟਿਆ ਅਤੇ ਫਿਰ ਰਾਜ ਪ੍ਰਬੰਧ ਹੋਇਆ ਚਲਾਇਆ, ਸਭ ਨੂੰ ਸੁੱਖ ਦਿੱਤਾ ਅਤੇ ਇੱਥੇ ਤਾਂ ਛੋਟੇ ਛੋਟੇ ਸੂਬਿਆਂ ਦੇ ਰਾਜ ਦੀ ਖਾਤਰ ਆਪਣੇ ਧਰਮ ਤੋਂ ਡਿੱਗ ਪੈਂਦੇ ਆ, ਆਪਣੇ ਧਰਮ ਤੋਂ ਵਿਪਰੀਤ ਚੱਲ ਪੈਂਦੇ ਆ। ਅੱਜ ਦੇਖੋ ਰਾਜ ਸੱਤਾ ਦਾ ਮਾਲਕ, ਅੱਜ ਦਾ ਪ੍ਰਧਾਨ ਮੰਤਰੀ ਜਿਹਦੇ ਨਾਲ ਇਹ ਰਾਜ ਸੱਤਾ ਕਪਟ ਕਰ ਰਹੀ ਹੈ, ਇਹ ਕਪਟ ਦੇ ਵਿੱਚ ਛਲਿਆ ਜਾ ਰਿਹਾ ਹੈ, ਉਹਨੂੰ ਲੱਗਦਾ ਕਿ ਮੇਰੇ ਕੋਲ ਬਹੁਤ ਸੰਮਤੀ ਹੈ, ਬੜੀ ਵੱਡੀ ਮੇਰੇ ਕੋਲ ਤਾਕਤ ਹੈ ਅਤੇ ਇਹ ਕਿਸਾਨ ਜਥੇਬੰਦੀਆਂ ਤਾਂ ਗਰੀਬ ਬੰਦੇ ਨੇ, ਅਨਪੜ੍ਹ ਵੀ ਕਹਿ ਦਿੰਦੇ ਨੇ, ਹੋਰ ਕਈ ਕਿਸਾਨ ਦੇ ਵਿਸ਼ਲੇਸ਼ਣ ਲਾਉਂਦੇ ਨੇ, ਪਰ ਅਸਲੀਅਤ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਬਹੁਤ ਸਿਦਕ ਦੇ ਨਾਲ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਕਿ ਇਹ ਰਾਜ ਮੇਰੇ ਨਾਲ ਕਪਟ ਤਾਂ ਨਹੀਂ ਕਰ ਰਿਹਾ। ਜੇ ਰਾਜ ਰਹੀ ਮੈਂ ਕਿਸਾਨਾਂ ਦੇ ਨਾਲ ਕਪਟ ਕਰ ਰਿਹਾ ਤਾਂ ਉਹੀ ਰਾਜ ਮੇਰੇ ਨਾਲ ਕਪਟ ਤਾਂ ਨਹੀਂ ਕਰ ਰਿਹਾ ਕਿ ਆਉਣ ਵਾਲਾ ਸਮਾਂ ਮੇਰਾ ਇਹੋ ਜਿਹਾ ਹੋ ਜਾਏ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਰਾਜ ਕਪਟ ਜਿਹੜਾ ਨਾ, ਇਹ ਜਿੰਨਾ ਕਪਟਾਂ ਕਰਕੇ ਇਸ ਰਾਜ ਦੀ ਸਲਾਮਤੀ ਚਾਹੁੰਦਾ ਹੈ ਅਤੇ ਇਹ ਰਾਜ ਦੀ ਸਲਾਮਤੀ ਵੀ ਤੇਰੇ ਨਾਲ ਐਸਾ ਕਪਟ ਕਰ ਜਾਏਗੀ, ਤੈਨੂੰ ਪਤਾ ਵੀ ਨਹੀਂ ਲੱਗਣ ਦੇਗੀ ਕਿ ਤੇਰੀ ਹਾਨੀ ਕਿੰਨੀ ਹੁੰਦੀ ਹੈ, ਤੂੰ ਕਿੱਧਰ ਨੂੰ ਜਾ ਰਿਹਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਨੇ, ਇੱਕ ਸਿੱਖਿਆ ਦਿੰਦੇ ਨੇ ਕਿ ਜਦੋਂ ਰਾਜ ਦੀ ਪ੍ਰਾਪਤੀ ਹੋਵੇ ਉਦੋਂ ਧਰਮ ਦੇ ਕਰਮ ਕਰਨ ਲੱਗਿਆਂ ਨਹੀਂ ਬਲੰਬ ਧਰਮ ਬਲੰਬ ਪਾਪਨ, ਕਹਿੰਦੇ ਨਹੀਂ ਦੇਰ ਕਰਨੀ ਚਾਹੀਦੀ ਧਰਮ ਦਾ ਕਰਮ ਕਰਨ ਵਾਸਤੇ। ਅਤੇ ਜਦੋਂ ਰਾਜ ਸੱਤਾ ਹੱਥ ਵਿੱਚ ਆਉਂਦੀ ਹੈ ਨਾ, ਉਦੋਂ ਵੀ ਅਸੀਂ ਧਰਮ ਨੂੰ ਅਣਡਿੱਠ ਕਰਕੇ ਰਾਜ ਸਲਾਮਤੀ ਵੱਲ ਤੁਰ ਪੈਂਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮੁੱਚੀ ਲਕਾਈ ਨੂੰ ਇਹ ਸਿੱਖਿਆ ਦੇ ਰਹੇ ਨੇ। ਆਓ ਸ਼ਰਧਾ ਸਹਿਤ ਸਰਵਣ ਕਰੀਏ ਜੀ।
ਸੁਚੰਤ ਦੇਖਿਆ ਛਲੰ ਛਿਦਰੰ
ਰਾਜ ਕਪਟਨ ਰੂਪ ਕਪਟਨ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਿਵੇਂ ਇਹ ਰਾਜ ਕਪਟ ਦੇ ਨਾਲ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਉਸੇ ਕਪਟ ਦੇ ਵਿੱਚ ਰਾਜਾ ਵੀ ਛਲਿਆ ਜਾਂਦਾ, ਇਸੇ ਤਰ੍ਹਾਂ ਰੂਪ ਕਪਟਨ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਅੱਖੀ ਦੇਸ ਕਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਅੱਖਾਂ ਜਿਹੜੀਆਂ ਨਾ, ਇਹਨੂੰ ਰੱਜਦੀਆਂ ਤਰ੍ਹਾਂ ਤਰ੍ਹਾਂ ਦੇ ਰੂਪ ਦੇਖ ਕੇ, ਸੁੰਦਰ ਸੁੰਦਰ ਰੂਪ ਦੇਖ ਕੇ ਲੁਭਾਏਮਾਨ ਹੋ ਜਾਂਦੀਆਂ। ਅਤੇ ਸਤਿਗੁਰੂ ਜੀ ਦਾ ਹੁਕਮ ਕੀ ਹੈ ਭਾਈ, ਕਹਿੰਦੇ ਰੂਪ ਕਪਟਨ, ਕਹਿੰਦੇ ਜਿੱਥੇ ਪਰਾਇਆ ਰੂਪ ਕਪਟ ਹੈ ਨਾ, ਕਹਿੰਦੇ ਉੱਥੇ ਤੇਰਾ ਆਪਣਾ ਰੂਪ ਵੀ ਕਪਟਨ ਹੈ। ਜਿਹੜੇ ਰੂਪ ਦਾ ਤੂੰ ਬੜਾ ਮਾਣ ਕਰਦਾ ਕਿ ਮੈਂ ਬੜਾ ਸੁੰਦਰ ਹਾਂ, ਮੈਂ ਬੜਾ ਬਲੀ ਹਾਂ, ਮੈਂ ਬੜਾ ਉੱਚਾ ਲੰਮਾ ਹਾਂ, ਮੇਰੇ ਵਰਗਾ ਕੋਈ ਹੋਰ ਨਹੀਂ, ਆਪਣੀ ਦੇਹ ਦਾ ਅਭਿਮਾਨ ਕਰੀ ਬੈਠਾ। ਹਜ਼ੂਰ ਫਰਮਾਉਂਦੇ ਨੇ ਰੂਪ ਕਪਟਨ, ਇਹ ਕਪਟ ਕਿਵੇਂ ਹੈ ਭਾਈ? ਮਾਰ ਕਹਿੰਦੇ ਵੇਖਦਿਆਂ ਵੇਖਦਿਆਂ ਇਹ ਤੇਰਾ ਰੂਪ ਵਿੰਸ ਜਾਣਾ ਹੈ। ਇਹ ਅੱਜ ਜਵਾਨੀ ਅਵਸਥਾ ਵਿੱਚ ਹੈ, ਸਹਿਜੇ ਸਹਿਜੇ ਪਰੋਡਿਆਂ ਵੱਲ ਚਲਿਆ ਜਾਏਗਾ ਅਤੇ ਜਦੋਂ ਇਹ ਬੁਢੇਪੇ ਵੱਲ ਜਾਏਗਾ ਨਾ, ਉਦੋਂ ਇਹ ਤੇਰਾ ਰੂਪ, ਇਹੀ ਤੇਰੀ ਚਮੜੀ ਸੁੱਕੀ ਮੂਲੀ ਵਰਗੀ ਹੋਵੇਗੀ, ਜਿੰਨੇ ਮਰਜ਼ੀ ਇਹਦੇ 'ਤੇ ਰੰਗ ਤਮਾਸ਼ੇ ਲਾ ਲਈ, ਜਿੰਨੀਆਂ ਮਰਜ਼ੀ ਕਰੀਮਾਂ ਮੰਨ ਲਈ ਇਹਦੇ 'ਤੇ, ਇਹ ਤੇਰਾ ਰੂਪ ਤੇਰੇ ਨਾਲ ਕਪਟ ਕਰ ਜਾਏਗਾ, ਤੈਨੂੰ ਛੱਲ ਜਾਏਗਾ। ਸੋ ਇਸ ਵਾਸਤੇ ਭਗਤ ਜੀ ਨੇ ਬਾਣੀ ਵਿੱਚ ਵੀ ਫਰਵਾਇਆ ਭਗਤ ਫਰੀਦ ਜੀ ਨੇ ਕਿ ਭਾਈ ਇਹ ਜਿਹੜੇ ਜੋਗਣ ਹੈ ਨਾ ਜੋਗਣ ਜਾਂਦੇ ਨਾ ਡਰੈ ਜੈਸੇ ਪ੍ਰੀਤ ਨਾ ਜਾਏ। ਕਹਿੰਦੇ ਜੋਗਣ ਜਾਣ ਤੋਂ ਡਰਨ ਦੀ ਲੋੜ ਨਹੀਂ ਜੇ ਸਹਿਬ ਦੀ ਪ੍ਰੀਤ ਹੈ ਅੰਦਰ ਤੇ ਕਹਿੰਦੇ ਪ੍ਰੀਤ ਤੋਂ ਬਿਨਾਂ ਜਿਹੜੇ ਜੀਵਨ ਹੈ ਨਾ ਉਹ ਸੁੱਟ ਕੇ ਕਮਲਾ ਜਾਂਦੇ ਆ ਕਿਸੇ ਕੰਮ ਨਹੀਂ ਆਉਂਦੇ। ਇਸ ਕਰਕੇ ਰੂਪ ਕਪਟੰ ਜਿਹੜਾ ਜੇ ਰੂਪ ਦਾ ਤੂੰ ਮਾਣ ਕਰਦਾ ਤੇਰੇ ਨਾਲ ਕਪਟ ਰਿਹਾ ਕਪਟ ਕਰ ਰਿਹਾ ਤੇਰਾ ਸਮਾਂ ਬੀਤਦਾ ਜਾ ਰਿਹਾ ਦਿਨ ਤੇ ਸਰਪਰ ਪਾਉ ਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਤੂੰ ਕਿਹੜੇ ਪਾਸੇ ਤੁਰਿਆ ਇਹ ਰੂਪ ਵੀ ਤੇਰੇ ਨਾਲ ਕਪਟ ਕਰ ਰਿਹਾ ਤੇ ਜਿਹੜੇ ਰੂਪਾਂ ਵਿੱਚ ਤੂੰ ਲੁਭਾਏਮਾਨ ਹੋ ਰਿਹਾ ਇਹ ਇੱਕ ਵਿਸ਼ਾ ਹੈ ਅੱਖਾਂ ਦਾ ਵਿਸ਼ਾ ਹੈ। ਉਸ ਵਿਸ਼ੇ ਦੇ ਵਿੱਚ ਪੈ ਕੇ ਸਾਹਸੰਗ ਜਿਹੜੇ ਇੰਦਰੀਆਂ ਦੇ ਵਿਸ਼ੇ ਹਨ ਉਹ ਇਕੱਲੇ ਇਕੱਲੇ ਦਾ ਜ਼ਿਕਰ ਕਰਾਂਗੇ ਤਾਂ ਉਦੋਂ ਸਮਝ ਆ ਜਾਂਦੀ ਹੈ ਕਿ ਜਿੱਥੇ ਪੰਜ ਵਿਕਾਰ ਨੇ ਪੰਜਾਂ ਵਿਕਾਰਾਂ ਦੇ ਪੰਜ ਇੰਦਰੇ ਨੇ ਪੰਜਾਂ ਇੰਦਰੀਆਂ ਦੇ ਪੰਜ ਵਿਸ਼ੇ ਨੇ ਤੇ ਉਹਨਾਂ ਵਿਸ਼ਿਆਂ ਨੂੰ ਜਦੋਂ ਇਕੱਲੇ ਇਕੱਲੇ ਨੂੰ ਤੱਕਾਂਗੇ ਅੱਖਾਂ ਦਾ ਤੱਕਣਾ ਜਿਹੜਾ ਇਹ ਵਿਸ਼ਾ ਹੈ। ਇਸ ਵਾਸਤੇ ਜਦੋਂ ਇਸ ਤੂੰ ਇਹਨਾਂ ਦੇ ਨਾਲ ਤੱਕੇਗਾ ਪਰਾਇਆ ਰੂਪ ਪਰਤਰਿਆ ਰੂਪ ਨਾ ਪੇਖਾ ਨੇਤਰ ਮਾਰਗ ਤੇ ਹੁਕਮ ਹੈ ਸਾਨੂੰ ਭਾਈ ਕਿ ਪਰਾਈਆਂ ਇਸਤਰੀਆਂ ਦਾ ਰੂਪ ਨਹੀਂ ਤੱਕਣਾ ਤੂੰ ਵਿਕਾਰੀ ਦੀ ਨਿਗਾਹ ਦੇ ਨਾਲ ਉੱਧਰ ਨਹੀਂ ਜਾਣਾ ਸਾਨੂੰ ਮਾਰਨ ਨੂੰ ਰੋਕ ਲਾਈ ਹੋਈ ਹੈ। ਸੋ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਹੈ ਏਕਾ ਨਾਰੀ ਜਤੀ ਹੋਈ ਪਰ ਨਾਰੀ ਧੀ ਭੈਣ ਵਿਖਾਉਣਾ ਹੈ ਇਹ ਸਾਡੇ ਤੇ ਬੰਦਸ਼ ਲਾਈ ਹੋਈ ਹੈ ਤੇ ਜਦੋਂ ਅਸੀਂ ਇਹਨਾਂ ਅਸੂਲਾਂ ਨੂੰ ਮੰਨ ਲਿਆ ਤੇ ਫਿਰ ਸਤਿਗੁਰੂ ਜੀ ਫਰਮਾਉਂਦੇ ਨੇ ਰੂਪ ਕਪਟਨ ਇਹ ਰੂਪ ਵੀ ਸਾਧ ਸੰਗਤ ਜਿੱਥੇ ਪਰਾਇਆ ਰੂਪ ਕਪਟ ਹੈ ਉੱਥੇ ਤੇਰਾ ਆਪਣਾ ਰੂਪ ਵੀ ਤੇਰੇ ਨਾਲ ਧੋਖਾ ਕਰ ਰਿਹਾ ਹੈ।
ਧਨ ਕਪਟ ਸੰਕੁਲ
ਫਰਮਾਉਂਦੇ ਹਨ ਰਾਜ ਕਪਟਨ ਰੂਪ ਕਪਟਨ ਧਨ ਕਪਟਨ ਜਿਹੜਾ ਧਨ ਅਸੀਂ ਪ੍ਰਾਪਤ ਕਰਦੇ ਹਾਂ ਨਾ ਧਨ ਦੀ ਪ੍ਰਾਪਤੀ ਵਾਸਤੇ ਬੜੇ ਯਤਨ ਕਰਦੇ ਹਾਂ ਬੜੇ ਇੱਕ ਦੂਜੇ ਤੇ ਦੂਸ਼ਣ ਲਾਉਣੇ ਆ ਬੜੇ ਚੱਲਦੇ ਹੋਰਨਾਂ ਕੰਮਾਂ ਦੇ ਵਿੱਚ ਹੋਰਨਾਂ ਲੋਕਾਂ ਦੇ ਕੰਮਾਂ ਵਿੱਚ ਵਿਘਨ ਪਾ ਦਿੰਦੇ ਆ। ਹਜ਼ੂਰ ਫਰਮਾਉਂਦੇ ਨੇ ਇਹ ਧਨ ਵੀ ਜਿਹੜੇ ਕਪਟ ਦੇ ਨਾਲ ਤੂੰ ਧਨ ਪ੍ਰਾਪਤ ਕਰਦਾ ਪਾਪਾਂ ਵਾਝੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਕਹਿੰਦੇ ਇਸ ਧਨ ਨੂੰ ਤੂੰ ਪ੍ਰਾਪਤ ਕਰਨ ਵਾਸਤੇ ਬੜੇ ਕਪਟ ਕਰਦਾ ਮੈਂ ਪ੍ਰਪੰਚ ਕਰ ਪਰ ਧਨ ਲਿਆਵਾ ਸੁੱਧ ਦਾਰਾ ਪੈ ਆਣ ਲਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜਾ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਕਹਿੰਦੇ ਵੇਖੀ ਤੂੰ ਕਿਤੇ ਇਸ ਕਪਟ ਵਿੱਚ ਨਾ ਪੈ ਜੀ ਧਨ ਕਪਟਨ ਤੇ ਜਿਹੜਾ ਧਨ ਤੂੰ ਇਕੱਠਾ ਕਰ ਲਿਆ ਨਾ ਇਹ ਵੀ ਤੇਰੇ ਨਾਲ ਕਪਟ ਕਰੇਗਾ। ਸਤਿਗੁਰੂ ਜੀ ਫਰਮਾਉਂਦੇ ਨੇ ਜੇ ਅਸੀਂ ਜਿਵੇਂ ਭਾਈ ਸੂਮ ਦੇ ਦਮੜੇ ਹੁੰਦੇ ਨਾ ਇੱਕ ਸੂਮ ਸੀ ਉਹ ਬੜਾ ਧਨ ਇਕੱਠਾ ਕਰਕੇ ਦਬ ਦਬ ਕੇ ਰੱਖਤਾ ਜ਼ਮੀਨ ਵਿੱਚ ਕਿਸੇ ਨੂੰ ਪਤਾ ਨਾ ਲੱਗ ਜਾਵੇ। ਇੱਕ ਸਾਧੂ ਮਿਲਿਆ ਕਹਿੰਦੇ ਭਾਈ ਤੂੰ ਬੜਾ ਧਨ ਦਾ ਲਾਲਚੀ ਹੋਇਆ ਬੈਠਾ ਬੜਾ ਧਨ ਤੂੰ ਇਕੱਤਰ ਕੀਤਾ ਹੈ ਤੇ ਧਨ ਨੂੰ ਤੂੰ ਮਾਇਆ ਨੂੰ ਪੁੱਛ ਵੀ ਇਹ ਤੇਰੇ ਅਖੀਰ ਸਮੇਂ ਤੇਰੇ ਨਾਲ ਤੇਰਾ ਕੋਈ ਕੰਮ ਸਾਰੂਗੀ। ਕਹਿੰਦਾ ਵੀ ਜਦੋਂ ਲੋੜ ਪਊਗਾ ਲੋੜ ਪਵੇਗੀ ਤੇ ਮੈਂ ਪੁੱਛ ਲਵਾਂਗਾ। ਕਹਿੰਦੇ ਭਾਈ ਤੇਰੀ ਮਰਜ਼ੀ ਆ ਚੰਗਾ ਕਹਿੰਦੇ ਤੈਨੂੰ ਇੱਕ ਸਮਾਂ ਦੇਵਾਂਗੇ ਉਦੋਂ ਵੀ ਪੁੱਛਣਾ ਅੰਤ ਦੇ ਸਮੇਂ ਵੀ ਤੇ ਤੂੰ ਪੁੱਛ ਲਈ ਮਾਇਆ ਨੂੰ ਜੋੜੀ ਗਿਆ ਕੋਈ ਪੁੰਨਦਾਨ ਪਰ ਉਪਕਾਰ ਨਹੀਂ ਕੀਤਾ ਅੰਤ ਦਾ ਸਮਾਂ ਆ ਗਿਆ। ਜਦੋਂ ਜਦੋਂ ਜਮਾਂ ਦੀ ਸਾਹੀ ਫਾਹੀ ਪੈਣ ਲੱਗੀ ਤੇ ਉਹਨੂੰ ਸਮਾਂ ਦਿੱਤਾ ਵੀ ਪੁੱਛ ਹੁਣ ਤੂੰ ਮਾਇਆ ਨੂੰ ਵੀ ਤੇਰੀ ਮਾਇਆ ਤੇਰਾ ਸਾਥ ਦੇਵੇਗੀ। ਤੇ ਉਹਨੇ ਪੁੱਛਿਆ ਇਹ ਮਾਇਆ ਤੈਨੂੰ ਮੈਂ ਬੜਾ ਸਾਂਭ ਸਾਂਭ ਕੇ ਰੱਖਿਆ ਤੇ ਹੁਣ ਅੰਤ ਦਾ ਸਮਾਂ ਮੇਰਾ ਆ ਗਿਆ ਪਹਿਲਾਂ ਤਾਂ ਤੂੰ ਇੱਦਾਂ ਕਰ ਮੈਨੂੰ ਥੋੜ੍ਹੀ ਵਿਸ਼ਵਾਸ ਹੋਰ ਲੈ ਦੇ ਤੇ ਮੈਨੂੰ ਹੁਣ ਇਹ ਜਿਹੜਾ ਮੇਰੇ ਅੰਦਰ ਭਰਮ ਪਿਆ ਸੀ ਇਹਨਾਂ ਨੂੰ ਦੂਰ ਕਰਕੇ ਪ੍ਰਭੂ ਦਾ ਨਾਮ ਜਪ ਲਵਾਂ। ਤੇ ਮਾਇਆ ਦਾ ਅੱਗੋ ਵਾਜਾ ਆਇਆ ਵੀ ਤੂੰ ਤੇ ਮੈਨੂੰ ਹਵਾ ਨਹੀਂ ਲੱਗਣ ਦਿੱਤੀ ਤੂੰ ਮੇਰੇ ਲਈ ਪਰ ਉਪਕਾਰ ਨਹੀਂ ਕੀਤਾ ਕਿਸੇ ਭੁੱਖੇ ਨੂੰ ਅੰਨ ਨਹੀਂ ਖਵਾਇਆ ਸੇਵਾ ਚ ਲਾਇਆ ਹੀ ਨਹੀਂ ਦਸਵੰਧ ਕਦੇ ਕੱਢਿਆ ਨਹੀਂ ਤੇਰੀ ਮੈਂ ਕੀ ਮਦਦ ਕਰਾਂ ਤੇਰੀ ਮਦਦ ਨਹੀਂ ਕਰ ਸਕਦੀ। ਜੋ ਕਿਰਪਨ ਕਿ ਨਿਰਾਰਥ ਦਾਮ ਕਹਿੰਦੇ ਜਿਵੇਂ ਕਿਰਪਨ ਦੇ ਜਿਹੜੇ ਦਮੜੇ ਆ ਨਾ ਉਹ ਵਿਅਰਥ ਹੀ ਜਾਂਦੇ ਨੇ ਦੱਬੇ ਹੀ ਰਹਿ ਜਾਂਦੇ ਨੇ ਧਰਤੀ ਵਿੱਚ। ਮਹਾਰਾਜ ਕਹਿੰਦੇ ਧਨ ਵੀ ਕਪਟ ਕਰ ਰਿਹਾ ਤੇਰੇ ਨਾਲ ਤੇ ਇਸ ਧਨ ਦੇ ਹੰਕਾਰ ਵਿੱਚ ਕਹਿੰਦੇ ਭਾਈ ਜਦੋਂ ਰਾਜ ਜੋਗਨ ਇਹ ਦੋ ਚੀਜ਼ਾਂ, ਰਾਜ ਹੋਵੇ ਤੇ ਜਵਾਨੀ ਹੋਵੇ ਤੇ ਗ੍ਰਹਿ ਸੋਭਾ ਘਰ ਦੇ ਵਿੱਚ ਸੋਭਾ ਹੋਵੇ, ਇਹ ਕਹਿੰਦੇ ਜਿਹੜੀਆਂ ਚੀਜ਼ਾਂ ਨਾ ਇਹ ਇੱਕ ਵੱਡਾ ਕਪਟ ਹੈ। ਘਰ ਦੇ ਵਿੱਚ ਧਨ ਤੇ ਧਰਮ ਹੈ ਨਹੀਂ, ਤੇ ਧਰਮ ਹੋਵੇ ਤਾਂ ਦਇਆ ਹੋਵੇ, ਦਇਆ ਹੋਵੇ ਤਾਂ ਪਰਉਪਕਾਰ ਕਰੇ, ਧਰਮ ਹੈ ਨਹੀਂ। ਇਸ ਕਰਕੇ ਧਨ ਨੂੰ ਫਰਕਣ ਵਾਸਤੇ ਫਿਰ ਤੂੰ ਜਿਹੜੇ ਵਿਸ਼ੇ ਭੋਗਣ ਦੇ ਵਿੱਚ ਇਸ ਧਨ ਨੂੰ ਲਾਉਣਾ ਹੈ, ਤੇਰੀ ਵਿਸ਼ੇ ਦ੍ਰਿਸ਼ਟੀ ਇਸ ਧਨ ਤੇ ਜਾਂਦੀ ਹੈ, ਇਹ ਧਨ ਕਰਕੇ ਤੂੰ ਨਿਗਰਦਾ ਜਾ ਰਿਹਾ, ਆਪਣੇ ਜੀਵਨ ਤੋਂ ਡਿੱਗ ਰਿਹਾ। ਜੇ ਤੇਰੇ ਕੋਲ ਧਨ ਨਾ ਹੁੰਦਾ ਤਾਂ ਸ਼ਾਇਦ ਤੂੰ ਇਹ ਨਾ ਸੋਚਦਾ ਕਿ ਮੈਂ ਚੰਗੀਆਂ ਚੰਗੀਆਂ ਇਸਤਰੀਆਂ ਦੇ ਨਾਲ ਸੰਬੰਧ ਪੈਦਾ ਕਰਾਂ। ਜੇ ਤੇਰੇ ਕੋਲ ਧਨ ਨਾ ਹੁੰਦਾ, ਤੇਰੇ ਕੋਲ ਪ੍ਰਭਤਾ ਨਾ ਹੁੰਦੀ ਤਾਂ ਸ਼ਾਇਦ ਤੇਰੇ ਵੱਲ ਕੋਈ ਤੱਕਦਾ ਵੀ ਨਾ। ਤੇਰੇ ਕੋਲ ਪ੍ਰਭਤਾ ਧਨ ਕਰਕੇ ਆ ਗਈ, ਤੇ ਕਿਹੜੀ ਪ੍ਰਭਤਾ ਆਈ? ਮਾਇਆ ਮੰਗਣਾ ਵੀ ਇਸਰਾ ਮੰਗਦਾ ਦਮਾ ਦਮ, ਪਰ ਸੋ ਪ੍ਰਭ ਚਿੱਤ ਨਾ ਆਵੇ, ਉਹ ਤਾਂ ਚੇਤੇ ਹੀ ਨਹੀਂ ਆਇਆ। ਇਸ ਕਰਕੇ ਤੇਰੇ ਨਾਲ ਇਹ ਧਨ ਵੀ ਕਰਤ ਕਰ ਰਿਹਾ। ਜਿਹਦੇ ਕਰਤ ਦੇ ਨਾਲ ਤੂੰ ਧਨ ਲਿਆਂਦਾ ਇਕੱਤਰ ਕੀਤਾ, ਉਹ ਧਨ ਤੇਰੇ ਨਾਲ ਵੀ ਕਰਤ ਕਰਕੇ ਤੈਨੂੰ ਵਿਸ਼ਿਆਂ ਦੇ ਵਿੱਚ ਡੋਬ ਰਿਹਾ ਹੈ।
ਸਚੰਤੇ ਦੇਖਿਆ
ਸਤਿਗੁਰੂ ਜੀ ਬਰਮਾਉਂਦੇ ਨੇ, ਸਚੰਤ ਇਕੱਠੀ ਕਰਦਾ ਤੂੰ, ਇਹ ਜ਼ਹਿਰ ਰੂਪ ਮਾਇਆ ਨੂੰ ਕਿਵੇਂ ਇਕੱਠੀ ਕਰਦਾ? ਕਹਿੰਦੇ ਭਾਈ ਸ਼ਲਮ ਸ਼ਿਦਰਮ, ਬਹੁਤ ਸਾਰੇ ਛਲ ਕਰਦਾ, ਤੇ ਕਿਸੇ ਨਾਲ ਧੋਖਾ ਕਰਦਾ, ਫਰੇਡ ਕਰਦਾ, ਤੇ ਦੂਸਰਿਆਂ ਵਿੱਚ ਜੇ ਕਿਸੇ ਵਿੱਚ ਕਿਸੇ ਦਾ ਕੰਮ ਚੱਲਦਾ ਨਾ, ਤੇ ਉਹ ਜਿਹਦਾ ਕੰਮ ਹੈ ਉਹਦੇ ਮਾਲਕ ਕੋਲ ਜਾ ਕੇ ਤੇ ਕੰਮ ਕਰਨ ਵਾਲੇ ਦੇ ਖਿਲਾਫ ਤੂੰ ਸ਼ਿਦਰ ਉਹਦੇ ਦੋਖ ਲਾਪਦਾ, ਉਹਦੇ ਵਿੱਚੋਂ ਤੂੰ ਊਨ ਤਾਂਝਾ ਕੱਢਦਾ, ਇਹ ਸ਼ਿਦਰ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਭਾਸ਼ਾ ਦੱਸੀ ਨਿੰਦਕਾਂ ਦੀ, ਜੋ ਪੇਖਾ ਸ਼ਿਦਰ ਤੋਂ ਨਿੰਦਕ ਅਮਾਹ ਹੈ ਭਲੋ ਦੇਖ ਦੁੱਖ ਭਰੀ ਹੈ। ਕਹਿੰਦੇ ਭਾਈ ਇਹ ਨਿੰਦਕਾਂ ਦੀ ਅਵਸਥਾ ਹੈ, ਨਿੰਦਕ ਲੋਕ ਕਿਸੇ ਦਾ ਕੰਮ ਚੱਲਦਾ ਵੇਖ ਕੇ ਇਹਦੇ 'ਚ ਬਹੁਤ ਸਾਰੇ ਊਨ ਤਾਂਝਾ ਕੱਢ ਦੇਣਗੇ। ਮੈਂ ਭਾਈ ਇਹਨਾਂ ਦਾ ਕੰਮ ਕਰਨਾ ਢੰਗ ਹੀ ਨਹੀਂ ਚੰਗਾ, ਇਹਦੀ ਬੋਲੀ ਹੀ ਨਹੀਂ ਚੰਗੀ, ਇਹ ਤਾਂ ਕੰਮ ਨੂੰ 100% ਠੀਕ ਕਰ ਹੀ ਨਹੀਂ ਰਿਹਾ। ਇਸ ਤਰ੍ਹਾਂ ਦੇ ਆਪ ਧਾਨੋਂ ਪ੍ਰਾਪਤ ਕਰਨ ਵਾਸਤੇ ਹੋਰਨਾਂ ਦੇ ਵਿੱਚ ਸ਼ਿਵਰ ਕੱਢਦਾ, ਉਹਨਾਂ ਦੇ ਵਿੱਚ ਊਨ ਤਾਂਝਾਂ ਕੱਢਦਾ ਉਹਨਾਂ ਦੇ ਵਿੱਚੋਂ, ਕਿ ਭਾਈ ਇਹਦੇ ਵਿੱਚ ਊਨ ਤਾਂਝਾਂ ਕੱਢ ਕੇ ਜਿਹੜਾ ਕਾਰਜ ਇਹ ਕਰ ਰਿਹਾ ਉਹ ਕਾਰਜ ਮੈਂ ਕਰਾਂ, ਇਹਦੇ ਧਨ ਵੀ ਮੈਨੂੰ ਮਿਲ ਜਾਵੇ। ਇਸ ਤਰ੍ਹਾਂ ਭਾਈ ਛਲ ਵੀ ਕਰਦਾ ਤੇ ਸ਼ਿਦਰ ਵੀ ਦੋਖ ਅਰੋਪ ਕੇ ਇਹਦੇ ਵਿੱਚ ਉਹਦਾ ਧਨ ਵੀ ਆਪ ਪ੍ਰਾਪਤ ਕਰਦਾ ਹੈ।
ਨਾਨਕ ਬਿਨ ਹਰ ਸੰਗ ਨਾ ਚਾਲ ਤੇ।
ਫਿਰ ਇੱਕ ਵਾਰੀ ਪੁੱਛੀਏ ਸ਼ਲਮ ਸ਼ਿਦਰਮ, ਕਹਿੰਦੇ ਜਿਹਦੇ ਨਾਲ ਤੂੰ ਛਲ ਕੀਤਾ ਨਾ, ਛਲ ਕਰਕੇ ਸੰਚੰਤ ਇਹ ਜਿਹੜੀ ਵਿਖਿਆ ਮਰੂਪ ਮਾਇਆ ਨੂੰ ਇਕੱਠਾ ਕੀਤਾ ਨਾ, ਹਜ਼ੂਰ ਕਹਿੰਦੇ ਤੇਰੇ ਨਾਲ ਛਲ ਕਰ ਜਾਏਗੀ, ਕਿਉਂਕਿ ਤੂੰ ਇਸ ਮਾਇਆ ਨੂੰ ਛਲ ਕੇ ਲਿਆਇਆ ਨਾ, ਤੇ ਹੁਣ ਤੇਰੇ ਨਾਲ ਇਹਨੇ ਛਲ ਕਰਨਾ, ਤੈਨੂੰ ਇਹਨੇ ਸਿੱਧੇ ਪਾਸੇ ਨਹੀਂ ਤੁਰਨ ਦੇਣਾ। ਇਸ ਮਾਇਆ ਦੇ ਨਾਲ ਤੂੰ ਕੋਈ ਪਰਉਪਕਾਰ ਨਹੀਂ ਕਰਨਾ, ਕੋਈ ਧਾਰਮਿਕ ਕਾਰਜ ਨਹੀਂ ਕਰਨਾ, ਕਿਸੇ ਗਰੀਬ ਦਾ ਭਲਾ ਨਹੀਂ ਕਰਨਾ, ਸਰਬੱਤ ਦੇ ਭਲੇ ਵਾਸਤੇ ਤੂੰ ਨਹੀਂ ਖਲੋਣਾ। ਸਤਿਸੰਗ ਜੀ, ਅੱਜ ਮੈਂ ਬੇਨਤੀ ਕਰਾਂ, 7-8, 7.5 ਮਹੀਨੇ ਹੋ ਗਏ ਕਿਸਾਨਾਂ ਨੂੰ ਮੋਰਚਾ ਲਾ ਕੇ ਦਿੱਲੀ ਦੀਆਂ ਬੁਰੀਆਂ ਤੇ ਬੈਠਿਆਂ ਨੂੰ, ਠੀਕ ਹੈ ਦੇਸ਼ ਦਾ ਰਾਜਾ ਤੇ ਅਭਿਮਾਨੀ ਆ, ਇਸ ਪਾਸੇ ਜਿੱਦ ਕਰਕੇ ਬੈਠਾ ਵੀ ਨਹੀਂ ਮੈਂ ਇਹਨਾਂ ਨੂੰ ਕੀ ਸਮਝਦਾ, ਪਰ ਮੈਂ ਸੰਗਤਾਂ ਨੂੰ ਬੇਨਤੀ ਕਰਾਂ, ਆਪਾਂ ਨਾ ਮੂੰਹ ਫੇਰ ਲਿਓ, ਆਪਾਂ ਇਸ ਪਾਸੇ ਜਿੰਨੀ ਵੀ ਕਿਸੇ ਵਿੱਚ ਸਮਰੱਥਾ ਹੈ ਇਹ ਧਨ ਸਾਡੇ ਨਾਲ ਛਲਦਾ ਕਰ ਜਾਵੇ। ਆਪ ਜਾਓ ਉੱਥੇ ਵੇਖੋ ਜਿੱਥੇ ਮੈਡੀਕਲ ਕੈਂਪ ਚੱਲਦੇ ਨੇ, ਲੰਗਰ ਚੱਲਦੇ ਨੇ, ਸਬੀਲਾਂ ਚੱਲਦੀਆਂ ਨੇ, ਜਿਹੋ ਜਿਹੇ ਪ੍ਰਬੰਧ ਕੀਤੇ ਜਾ ਰਹੇ ਨੇ, ਗਰਮੀ ਦੇ ਵਿੱਚ ਕਿਸਾਨ ਮਾਈਆਂ ਬੀਬੀਆਂ ਬਜ਼ੁਰਗ ਬੱਚੇ ਬੈਠੇ ਨੇ, ਉਹਨਾਂ ਦੀ ਸਾਰ ਲਓ, ਤੁਹਾਡੇ ਜਾਣ ਨਾਲ ਤੁਹਾਡੇ ਮਨ ਨੂੰ ਵੀ ਤਸੱਲੀ ਹੋਵੇਗੀ, ਤੇ ਜਿਹੜੇ ਉੱਥੇ ਗੁਰਮੁਖ ਪਿਆਰੇ ਬੈਠੇ ਆ ਉਹਨਾਂ ਨੂੰ ਵੀ ਤਸੱਲੀ ਹੋਵੇਗੀ ਕਿ ਸਾਡੇ ਪਿੱਛੇ ਆਉਣ ਵਾਲਿਆਂ ਦਾ ਕੋਈ ਘਾਟਾ ਨਹੀਂ। ਵੈਸੇ ਬਹੁਤ ਸੰਗਤਾਂ ਜਾ ਰਹੀਆਂ, ਪਰ ਆਪਣੇ ਸਭਨਾਂ ਦਾ ਹੀ ਵਿਸ਼ੇਸ਼ ਤੌਰ 'ਤੇ ਫਰਜ਼ ਬਣਦਾ ਹੈ ਵੀ ਬਰਮਾਉਂਦੇ ਨੇ ਛਲਮ ਛਿਦਰੰਗ, ਇਹ ਜਿਹਦੇ ਮਾਇਆ ਦੇ ਨਾਲ ਤੂੰ ਛਲ ਕਰਕੇ ਮਾਇਆ ਇਕੱਠੀ ਕੀਤੀ ਹੈ, ਇਹ ਮਾਇਆ ਤੈਨੂੰ ਸਿੱਧੇ ਪਾਸੇ ਨਹੀਂ ਤੁਰਨ ਦੇਣੀ, ਤੇਰੇ ਨਾਲ ਛਲ ਖੇਡ ਜਾਏਗੀ, ਤੂੰ ਛਲਿਆ ਜਾਏਗਾ ਇਹਦੇ ਵਿੱਚ। ਤੇ ਜਿਹੜੇ ਛਿਦਰ ਕੱਢ ਕੇ ਲੋਕਾਂ ਦੇ ਵਿੱਚ ਲਿਆਇਆ ਨਾ, ਇਹ ਜਿਹੜੀ ਮਾਇਆ ਹੈ ਜੇ ਤੂੰ ਪਰਉਪਕਾਰ ਹਿੱਤ ਨਾ ਵਰਤੀਏ ਤੇ ਤੇਰੇ ਵਿੱਚ ਛਿਦਰ ਪੈਦਾ ਕਰ ਦੇਵੇਗੀ, ਦੋਖ ਪੈਦਾ ਕਰ ਦੇਵੇਗੀ। ਤੇਰੀ ਲੋਕਾਂ ਵਿੱਚ ਬਦਨਾਮੀ ਕਰ ਦੇਵੇਗੀ ਇਹ ਮਾਇਆ। ਜਿੱਥੇ ਜੈ ਜੈਕਾਰ ਹੁੰਦੀ ਹੈ ਨਾ ਉੱਥੇ ਇਹ ਮਾਇਆ ਐਸੇ ਤੇਰੇ ਵਿੱਚ ਛਿਦਰ ਪੈਦਾ ਕਰ ਦੇਵੇਗੀ, ਲੋਕ ਤੇਰੇ ਨਾਲ ਮਿਲਣਾ ਠੀਕ ਨਹੀਂ ਸਮਝਣਗੇ, ਤੇਰੇ ਮੱਥੇ ਲੱਗਣਾ ਠੀਕ ਨਹੀਂ ਸਮਝਣਗੇ, ਤੈਨੂੰ ਘਰੇ ਸੱਦਣਾ ਠੀਕ ਨਹੀਂ ਸਮਝਣਗੇ, ਤੇਰੇ ਘਰੇ ਜਾਣਾ ਵੀ ਨਹੀਂ ਠੀਕ ਸਮਝਣਗੇ। ਇਹੋ ਜਿਹੇ ਛਿਦਰ ਤੇਰੇ ਵਿੱਚ ਮਾਇਆ ਪੈਦਾ ਕਰ ਦੇਵੇਗੀ। ਇਸ ਵਾਸਤੇ ਸ਼ਲਮ ਛਿਦਰਨ, ਤੇ ਇਸ ਕਰਕੇ ਇਹ ਮਾਇਆ ਭਾਏ ਇਹੋ ਜਿਹੇ ਛਲ ਤੇਰੇ ਨਾਲ ਖੇਡ ਸਕਦੀ ਹੈ।
ਨਾਨਕ ਬਿਨ ਹਰ ਸੰਗ ਨਾ ਚਾਲ ਤੇ।
ਹਰ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰੋ, ਮਾਇਆ ਬਿਨਾਂ ਸਰਦਾ ਤੇ ਹੈ ਨਹੀਂ, ਮਾਇਆ ਦੀ ਵੀ ਲੋੜ ਹੈ। ਆਪ ਜੀ ਨੇ ਐਸੀ ਕਿਰਪਾ ਕੀਤੀ ਸਾਨੂੰ ਇਹਦੇ ਛਲਾਂ ਤੋਂ, ਇਹਦੇ ਔਗੁਣਾਂ ਤੋਂ ਸਾਨੂੰ ਸੁਚੇਤ ਕੀਤਾ ਹੈ। ਪਰ ਮਹਾਰਾਜ ਦੁਨੀਆਂ ਦੇ ਧੰਦੇ ਤਾਂ ਇਹਦੇ ਨਾਲ ਹੀ ਚੱਲਦੇ ਹਨ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਅਸੀਂ ਇਹ ਨਹੀਂ ਕਿਹਾ ਕਿ ਤੁਸੀਂ ਮਾਇਆ ਛੱਡ ਕੇ ਬਹਿ ਜਾਓ, ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ, ਕਰੋ ਕਾਰਜ ਸਾਰੇ, ਵਪਾਰ ਕਰੋ, ਵਣਜ ਕਰੋ, ਖੇਤੀ ਕਰੋ, ਨੌਕਰੀ ਕਰੋ, ਇਹ ਕੋਈ ਮਨਾ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕੀ ਹੁਕਮ ਹੈ? ਤੇ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿਹੜੀ ਇਹ ਮਾਇਆ ਹੈ ਨਾ, ਬਿਨ ਹਰ ਸੰਗ ਨਾ ਚਾਲ ਤੇ, ਕਹਿੰਦੇ ਜਦੋਂ ਇਹਦੇ ਨਾਲ ਨਾਲ ਤੂੰ ਧਿਆਨ ਰੱਖਣਾ ਹਰੀ ਵਾਹਿਗੁਰੂ ਦਾ, ਪਰਮਾਤਮਾ ਦੇ ਨਾਮ ਦਾ, ਸਿਮਰਨ ਦਾ, ਭਉ ਭਗਤੀ ਦਾ, ਇਹ ਰਸਤਾ ਨਹੀਂ ਤਿਆਗਣਾ। ਹਾਂ ਭਉ ਭਗਤੀ ਕਰਦਿਆਂ ਜਿੰਨੀ ਵੀ ਤੇਰੇ ਕੋਲ ਮਾਇਆ ਆ ਗਈ ਤੇ ਫਿਰ ਤੂੰ ਸਫਲੀ ਹੀ ਕਰੇਗਾ। ਗੁਰਮੁਖਾਂ ਦੇ ਵੱਧ ਤੋਂ ਵੱਧ ਪਾਸ ਮਾਇਆ ਹੋਣੀ ਚਾਹੀਦੀ ਹੈ, ਬਹੁਤ ਅਮੀਰ ਹੋਣੇ ਚਾਹੀਦੇ, ਦੋ ਅਰਬਾਂ ਪਤੀ ਗੁਰਸਿੱਖ ਹੋਣੇ ਚਾਹੀਦੇ ਆ। ਅੱਜ ਵੇਖ ਲਓ ਭਾਈ, ਕਿਤੇ ਆ ਰਵੀ ਸਿੰਘ ਆ, ਕਿਤੇ ਹੋਰ ਗੁਰਮੁਖ ਪਿਆਰੇ ਕਿੰਨੇ ਸਿੱਖ ਹੈ ਜਿਨ੍ਹਾਂ ਨੇ ਧਰਮ ਦੀ ਖਾਤਰ, ਪਰਉਪਕਾਰ ਦੀ ਖਾਤਰ ਮਾਇਆ ਦਾ ਪ੍ਰਬੰਧ ਕੀਤਾ, ਪਰ ਉਹ ਬਰਾਬਰ ਲਾ ਵੀ ਰਹੇ ਨਾ, ਦਿਸ ਰਹੀ ਹੈ ਨਾ ਉਹਨਾਂ ਦੀ ਸੇਵਾ ਕੀਤੀ ਜੀ। ਇਸ ਵਾਸਤੇ ਭਾਈ ਹਜ਼ੂਰ ਫਰਮਾਉਂਦੇ ਨੇ ਕਿ ਇੱਕ ਗੱਲ ਨੂੰ ਯਾਦ ਰੱਖੀ, ਤੇਰਾ ਕਾਰਜ ਚੱਲਦਿਆਂ, ਤੇਰਾ ਬਿਜ਼ਨਸ ਚੱਲਦਿਆਂ, ਖੇਤੀ ਕਰਦਿਆਂ ਤੇਰੇ ਕੋਲ ਧਨ ਇਕੱਤਰ ਹੋ ਵੀ ਜਾਵੇ, ਪਰ ਨਾਲ ਨਾਲ ਇੱਕ ਗੱਲ ਨੂੰ ਯਾਦ ਰੱਖੀ ਕਿ ਨਾਨਕ ਬਿਨ ਹਰ ਸੰਗ ਨਾ ਚਾਲ ਤੇ, ਕਿ ਮਾਇਆ ਮੇਰੇ ਨਾਲ ਸਾਥ ਜਾਣ ਵਾਲੀ ਨਹੀਂ। ਨਾਲ ਜਾਣ ਵਾਲੇ ਜਿਹੜੇ ਧਨ ਹੈ ਨਾ, ਉਹ ਪਰਮਾਤਮਾ ਦਾ ਨਾਮ ਧਨ ਹੈ। ਇਹਨੂੰ ਭਾਈ ਹਮੇਸ਼ਾ ਵਾਸਤੇ ਯਾਦ ਰੱਖੀ ਕਿ ਨਾਲ ਜਾਣ ਵਾਲਾ ਧਨ ਪ੍ਰਭੂ ਦਾ ਸਿਮਰਨ ਹੈ।
ਖੰਡੜੇ ਕੀ ਭੁੱਲੇ।
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਇਹਦਾ ਸੁਭਾਅ ਇਹੋ ਜਿਹਾ ਹੈ ਤੇ ਫਿਰ ਮਨੁੱਖ ਭੁੱਲ ਕੇ ਜਾਂਦੇ ਆ, ਕਿਹਦੇ ਕਰਕੇ ਭੁਲੇਖਾ ਪੈ ਜਾਂਦਾ ਹੈ? ਸਤਿਗੁਰੂ ਜੀ ਫਰਮਾਉਂਦੇ, ਲਓ ਭਾਈ ਸੁਣੋ, ਖੰਡੜੇ ਕੀ ਭੁੱਲ। ਕਹਿੰਦੇ ਭਾਈ ਇਹ ਤਾਂ ਦੇਖਣ ਵਾਲੇ ਦੀ ਗਲਤੀ ਹੈ, ਦੇਖਣ ਵਾਲੇ ਦਾ ਭੁਲੇਖਾ ਹੈ। ਦੇਖਣ ਵਾਲੇ ਦਾ ਭੁਲੇਖਾ ਕਿਵੇਂ ਹੈ ਦੱਸਦੇ ਹਨ?
ਤੁਮਾ ਦਿਸਮ ਸੋਹਣਾ।
ਭਾਈ ਜਿਹੜਾ ਤੁਮਾ ਹੁੰਦਾ ਨਾ, ਟੁੰਮਿਆਂ ਤੇ ਬਹੁਤ ਤੁੰਮੇ ਹੁੰਦੇ ਸੀ ਤੇ ਵੇਖਣ ਨੂੰ ਸੰਤਰੇ ਵਰਗੇ, ਕਿਨੂਆਂ ਵਰਗੇ, ਬੜੇ ਸੋਹਣੇ। ਤੁਮਾ ਦਿਸਮ ਸੋਹਣਾ, ਤੁਮਾ ਬੜਾ ਸੋਹਣਾ ਦਿਸਦਾ, ਰੰਗ ਬੜਾ ਸੋਹਣਾ, ਗੋਲ ਗੋਲ ਹੁੰਦਾ, ਜਿੰਨੀ ਗਰਮੀ ਵੱਧ ਪਵੇ ਓਨਾ ਵੱਧ ਉਹਦੇ ਵਿੱਚ ਰੰਗ ਉਹਦੇ ਵਿੱਚੋਂ ਨਿਕਲਦਾ, ਬੜਾ ਸੋਹਣਾ ਲੱਗਦਾ। ਪਰ ਜਦੋਂ ਉਸ ਤੁੰਮੇ ਨੂੰ ਕੱਟ ਕੇ ਕੋਈ ਚੱਖਣਾ ਚਾਹੇ, ਖਾਣਾ ਚਾਹੇ, ਤੇ ਅੰਦਰ ਉਹਦੇ ਜ਼ਹਿਰ ਹੈ। ਸੋ ਉਹਦੀ ਕੁੜੱਤਣ ਇੰਨੀ ਹੈ ਕਿ ਜੇ ਇੱਕ ਬੰਦਾ ਇੱਕ ਵਾਰੀ ਵੀ ਚੱਖ ਲਵੇ ਨਾ, ਪੂਰਾ ਪੂਰਾ ਦਿਨ ਉਹਦੀ ਕੁੜੱਤਣ ਨਹੀਂ ਉਤਰਦੀ। ਇਸ ਵਾਸਤੇ ਮਹਾਰਾਜ ਜੀ ਫਰਮਾਉਂਦੇ ਨੇ ਇਹ ਮਾਇਆ ਦੇ ਰੰਗ ਤਮਾਸ਼ੇ ਤੇ ਬਹੁਤ ਨੇ। ਦੁਨੀਆਂ ਦੀ ਪ੍ਰਦਰਸ਼ਨੀ ਬੜੀ ਚੰਗੀ ਲੱਗਦੀ ਹੈ, ਦੁਨੀਆਂ ਦੇ ਪਦਾਰਥ ਬੜੇ ਚੰਗੇ ਲੱਗਦੇ ਨੇ, ਤੇ ਅਸਲ ਵਿੱਚ ਸਤਿਗੁਰੂ ਜੀ ਕਹਿੰਦੇ ਭਾਈ ਜਿਵੇਂ ਤੁੰਮਾ ਸੋਹਣਾ ਲੱਗਦਾ ਨਾ, ਉਸੇ ਭੁਲੇਖੇ ਦੇ ਨਾਲ ਸਾਨੂੰ ਇਹ ਦੁਨੀਆਂ ਦੇ ਰੰਗ ਤਮਾਸ਼ੇ ਸੋਹਣੇ ਲੱਗਦੇ ਨੇ। ਤੇ ਭਾਈ ਜਿਹੜੇ ਗੁਰੂ ਕੇ ਨਾਮ ਰਸੀ ਭਗਤ ਹਨ, ਉਹ ਇਹਨਾਂ ਤੋਂ ਅਲੱਗ ਹੋ ਜਾਂਦੇ। ਬਸਤਾ ਤੋਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਅਦਰੋਂ ਉਦਿਆਨ ਪਰਮਿੰਨਾ। ਉਹ ਭਾਈ ਇਸ ਰਸਤੇ ਤੇ ਚੱਲ ਪੈਂਦੇ ਆ, ਪਰ ਉਹਨਾਂ ਦੀ ਅਵਸਥਾ ਕੀ ਬਣ ਜਾਂਦੀ ਹੈ? ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਰਸ ਪਿੰਨਾ। ਉਹ ਸਾਰੀ ਸ੍ਰਿਸ਼ਟ ਦੇ ਰਾਜੇ ਦੀ ਤਰ੍ਹਾਂ ਦੁਨੀਆਂ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰਦੇ ਹੈ, ਤਾਂ ਕਿ ਕਹੋ ਪ੍ਰਵਾਹ ਤਾਂ ਹੋਊਗੀ। ਜੇ ਗੋਪਾਲ ਸੁਹਾਏ ਉਹਨਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ, ਉਹ ਪਰਮਾਤਮਾ ਦੇ ਰੰਗ ਵਿੱਚ ਰਹਿੰਦੇ ਨੇ। ਸੋ ਇਸ ਵਾਸਤੇ ਭਾਈ ਤੁਮਾਂ ਦੇ ਸੁਨਸੋਣ ਜਿਵੇਂ ਤੁਮਾ ਸੋਹਣਾ ਦਿਸਦਾ ਪਰ ਅੰਦਰ ਜ਼ਹਿਰ ਹੈ, ਇਸੇ ਤਰ੍ਹਾਂ ਇਹ ਦੁਨੀਆਂ ਦੇ ਰੰਗ ਤਮਾਸ਼ੇ, ਦੁਨੀਆਂ ਦੀ ਮਾਇਆ, ਦੌਲਤ, ਧਨ, ਰਾਜ, ਸ਼ਕਤੀ ਸੋਹਣਾ ਲੱਗਦਾ ਹੈ, ਪਰ ਅੰਦਰੋਂ ਇਹਦੇ ਵਿੱਚ ਜੇ ਗੁਰਮੁਖਤਾ ਹੀ ਨਹੀਂ ਧਾਰਨ ਕੀਤੀ ਤੇ ਫਿਰ ਭਾਈ ਇਹ ਤੁਮੇ ਦੀ ਨਿਆਈ ਜ਼ਹਿਰ ਹਨ।
ਸਾਡਾ ਲਹੰਗੜੇ
ਭਾਈ ਤੁੰਬਿਆਂ ਨੂੰ ਚੱਕ ਕੇ ਤੁਸੀਂ ਮੰਡੀ ਵਿੱਚ ਵੇਚਣ ਜਾਓ ਤੇ ਉਹਦਾ ਮੁੱਲ ਕਿੰਨਾ ਕੁ ਪੈ ਜਾਓ? ਅੱਧ ਨਾਲ ਲਹੰਗੜੇ ਮੁੱਲ, ਅੱਧੀ ਕੌਡੀ ਮੁੱਲ ਨਹੀਂ ਪੈਂਦਾ। ਤੇ ਇਸੇ ਤਰ੍ਹਾਂ ਸਾਡੇ ਜੀਵਨ ਨੂੰ ਕਿਹਾ ਹੈ ਕਿ ਇਹ ਜਿਹੜਾ ਮਨੁੱਖਾ ਜਨਮ ਹੈ ਬੜਾ ਅਮੋਲਕ, ਬਹੁਤ ਅਮੋਲਕ ਜਨਮ ਹੈ ਇਹ ਮਨੁੱਖਾ ਜਨਮ। ਸਤਿਗੁਰੂ ਜੀ ਨੇ ਵਾਰ ਵਾਰ ਸਾਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਇਹ ਗੁਰਸਿੱਖ, ਇਹ ਮਨੁੱਖ, ਇਹ ਜਿਹੜਾ ਮਨੁੱਖਾ ਜਨਮ ਹੈ ਬੜਾ ਦੁਰਲੱਭ ਹੈ। ਇਹ ਸਾਰੇ 84 ਲੱਖ ਜੂਨ ਤੋਂ ਉੱਤਮ ਜੂਨ ਆਏ, ਇਹ ਸਾਨੂੰ ਸਮਝਾਇਆ ਮਹਾਰਾਜ ਨੇ। ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰਨ ਬਾਰ, ਜਿਉਂ ਬਨ ਫਲ ਪਾਤੇ ਭੋਏ ਗ੍ਰਹਿ, ਬਹੁਤ ਨਾ ਲੱਗਦਾ ਡਾਰ। ਇੱਕ ਵਾਰੀ ਡਿੱਗ ਗਿਆ ਨਾ, ਇੱਕ ਵਾਰੀ ਇਹ ਖਤਮ ਹੋ ਗਿਆ ਤੇ ਫਿਰ ਇਹ ਜ਼ਿੰਦਗੀ ਦੀ ਡਾਰ ਨੂੰ ਥੋੜ੍ਹੇ ਮੁੜ ਕੇ ਚੱਕ ਕੇ ਲਾ ਦਿਆਂਗੇ, ਫਿਰ ਜਿਉਂਦਾ ਹੋ ਜੂਗਾ, ਨਹੀਂ ਇਹਨੇ ਬੀਤ ਜਾਣਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਅੱਧ ਨਾਲ ਹੰਬਲੋ ਮੁੱਲ, ਇਹਦਾ ਕੌਡੀ ਮੁੱਲ ਨਹੀਂ ਪੈਣਾ। ਅਖੀਰ ਨੂੰ ਜੇ ਪਰਮਾਤਮਾ ਦਾ ਨਾਮ ਨਾ ਜਪਿਆ, ਜੇ ਪਉ ਭਗਤੀ ਨਾ ਕੀਤੀ, ਬੰਦਗੀ ਨਾ ਕੀਤੀ, ਪਰ ਉਪਕਾਰ ਨਾ ਕੀਤਾ, ਸੇਵਾ ਸਿਮਰਨ ਵਿੱਚ ਨਾ ਜੁਟਿਆ, ਅੰਦਰੋਂ ਈਰਖਾ ਬਖੀਲੀ ਨਾ ਛੱਡੀ, ਤੇ ਫਿਰ ਦਾ ਮੁੱਲ ਕੀ ਪਵੇਗਾ ਭਾਈ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਸੇਵਾ ਕਰਦੇ ਆ, ਪਉ ਭਗਤੀ ਕਰਦੇ ਨੇ, ਮਰਨ ਤੋਂ ਬਾਅਦ ਉਹਨਾਂ ਦੀ ਦੇਹ ਦਾ ਕੋਈ ਮੁੱਲ ਪੈਂਦਾ? ਮਹਾਰਾਜ ਕਹਿੰਦੇ ਭਾਈ ਕਿਉਂ ਨਹੀਂ ਪੈਂਦਾ? ਸਤਿਗੁਰੂ ਜੀ ਫਰਮਾਉਂਦੇ ਧਿਆਨ ਨਾਲ ਬਾਣੀ ਪੜ੍ਹੋ, ਜਿਨ ਹਰ ਮਨ ਵਸਿਆ ਸੀ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰ। ਉਹਨਾਂ ਦੀ ਸੋਭਾ ਤਾਂ ਕੋਈ ਮੇਟ ਹੀ ਨਹੀਂ ਸਕਦਾ, ਉਹਨਾਂ ਤੋਂ ਤਾਂ ਬੇਅੰਤ ਮੁੱਲ ਹੀ ਨਹੀਂ ਪਾ ਸਕਦਾ ਕੋਈ। ਇਸ ਵਾਸਤੇ ਅੱਧ ਲਹੰਦਲੋ ਮੁੱਲ, ਕਹਿੰਦੇ ਭਾਈ ਨਹੀਂ ਤੂੰ ਵਿਕਾਰਾਂ ਵਿੱਚ ਫਸੇ ਰਹੇ, ਅੱਧੀ ਕੌਡੀ ਮੁੱਲ ਵੀ ਨਹੀਂ ਪੈਣਾ।
ਨਾਨਕ ਸਾਥ ਨਾ ਜੁੜੀ ਮਾਇਆ।
ਹਜ਼ੂਰ ਕਹਿੰਦੇ ਕਿਉਂ ਨੀ ਮੁੱਲ ਪੈਣਾ? ਮਹਾਰਾਜ ਸੱਚੇ ਪਾਤਸ਼ਾਹੀ ਕਿਰਪਾ ਕਰੋ, ਦੱਸੋ ਮੁੱਲ ਪੈਣਾ ਕਾਹਤੋਂ ਨੀ? ਪਰ ਕਹਿੰਦੇ ਜਿਹਦੀ ਮਾਇਆ ਨੂੰ ਇਕੱਤਰ ਕਰਨ ਵਾਸਤੇ ਸਾਰੀ ਜ਼ਿੰਦਗੀ ਤੂੰ ਲਾ ਤੀ, ਤੈਨੂੰ ਹੁਕਮ ਤਾਂ ਸੀ ਭਈ ਪ੍ਰਾਪਤ ਮਾਨੁੱਖ ਦੇਖ ਰਹੀ ਹੈ, ਗੋਬਿੰਦ ਮੁੱਲ ਕੀ ਇਹ ਤੇਰੀ ਬਰੀ ਆ, ਤੇ ਉਸ ਵਾਰੀ ਦਾ ਤੂੰ ਲਾਹ ਲਿਆ, ਕੀ ਕਰਨਾ ਸੀ ਮਹਾਰਾਜ? ਹਜ਼ੂਰ ਫਰਮਾਉਂਦੇ ਕਿ ਭਾਈ ਤੂੰ ਪਰਮਾਤਮਾ ਦਾ ਨਾਮ ਜਪਣਾ ਸੀ। ਸਾਰੇ ਜਪਿਓ ਗੱਜ ਕੇ, ਭਾਈ ਗੱਜ ਕੇ ਬੋਲੋ, ਸਾਰੇ ਸੰਗਤ ਬਹੁਤ ਮਿੱਠੀ ਹੈ, ਪਰ ਬੋਲਦੇ ਢਿੱਲਾ ਢਿੱਲਾ ਨਹੀਂ, ਸਾਰੀ ਸੰਗਤ ਗੱਜ ਕੇ ਬੋਲੋ, ਵਾਹਿਗੁਰੂ 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 ਵਾਹਿਗੁਰੂ। 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 ਹਜ਼ੂਰ ਕਿਰਪਾ ਕਰਦੇ ਨੇ, ਨਾਨਕ ਸਾਥ ਨਾਲ ਜੀ ਲਈ ਮਾਇਆ। ਕਹਿੰਦੇ ਭਾਈ ਅਖੀਰ ਨੂੰ ਜਿਹੜੀ ਮਾਇਆ ਨਾ ਜੁਲਈ, ਨਾਲ ਨਹੀਂ ਨਿਭਦੀ, ਇਹ ਨਾਲ ਨਹੀਂ ਜਾਂਦੀ, ਇਹ ਸਾਥ ਨਹੀਂ ਨਿਭਾਉਂਦੀ। ਕਹਿੰਦੇ ਭਾਈ ਇਸ ਕਰਕੇ ਇਹਦਾ ਅੱਧੀ ਕੌਡੀ ਮੁੱਲ ਤਾਂ ਨਹੀਂ ਪੈਂਦਾ ਕਿ ਜਿਹੜੀ ਮਾਇਆ ਹੈ ਤਾਂ ਤੇਰਾ ਸਾਥ ਦਿੰਦੀ ਨਹੀਂ, ਤੇ ਜਿਹੜੇ ਧਨ ਨੇ ਤੇਰਾ ਸਾਥ ਦੇਣਾ ਸੀ ਉਹ ਤੂੰ ਜਪਿਆ ਨਹੀਂ, ਇਸ ਕਰਕੇ ਭਾਈ ਇਹ ਮਾਇਆ ਤੇਰੇ ਨਾਲ ਨਹੀਂ ਜਾਵੇਗੀ।
ਚੱਲਦੇ ਆ ਨਾਲ ਨਾ ਚੱਲੇ।
ਹੁਣ ਪੌੜੀ ਦੇ ਵਿੱਚ ਸਾਰਾਂਸ਼ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਦੇ ਨੇ, ਜਿਹੜੀ ਮਾਇਆ ਕਹਿੰਦੇ ਚੱਲਦਿਆਂ ਦੇ ਨਾਲ ਸਾਥ ਜਿਹਨੇ ਨਹੀਂ ਦੇਣਾ, ਚੱਲਦਿਆਂ ਨਾਲ ਜਿਹਨੇ ਸਾਥ ਨਹੀਂ ਨਿਭਾਉਣਾ, ਇਸ ਵਾਸਤੇ ਕਹਿੰਦੇ ਭਾਈ ਯਾਦ ਰੱਖੇ ਚੱਲਦਿਆਂ ਨਾਲ ਨਾ ਚੱਲੇ, ਚੱਲਦਿਆਂ ਨਾਲ ਕਿਸੇ ਦੇ ਨਾਲ ਗਈ ਅੱਜ ਤੱਕ ਇਹ ਮਾਇਆ ਨਾਲ ਨਹੀਂ ਨਾ ਗਈ। ਇਸ ਵਾਸਤੇ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਭਾਵੇਂ ਰਾਜ ਆ ਜਾਵੇ, ਜੋਬਨ ਜਵਾਨੀ ਹੋਵੇ, ਤੇਰੇ ਕੋਲ ਧਨ ਦੌਲਤ ਹੋਵੇ, ਚੰਗੀ ਪ੍ਰਭਤਾ ਸੋਭਾ ਹੋਵੇ, ਇਸ ਗੱਲ ਨੂੰ ਯਾਦ ਰੱਖੀ ਕਿ ਆ ਜਿਹੜਾ ਮੇਰਾ ਮਨੁੱਖਾ ਜਨਮ ਹੈ ਇਹਦੇ ਕੁਝ ਕਰਮ ਧਰਮ ਤੇ ਫਰਜ਼ ਨੇ, ਉਹਨਾਂ ਫਰਜ਼ਾਂ ਦੀ ਪੂਰਤੀ ਕਰਨੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਕੱਲੇ ਇਕੱਲੇ ਸਿੱਖ ਨੂੰ ਸਾਧ ਸੰਗਤ ਜੀ ਪਾਤਸ਼ਾਹ ਬਣਾਇਆ ਕਿ ਕਿਸੇ ਦਾ ਮਦਾਜ ਹੀ ਨਾ ਰਹੇ ਗੁਰੂ ਕਾ ਸਿੱਖ ਕੋਈ। ਇਸ ਵਾਸਤੇ ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਹੇ ਸਨ, ਇਹਨੂੰ ਗਰੀਬ ਸਿੱਖਣ ਕੋਈ ਦਿਓ ਪਾਤਸ਼ਾਹੀ, ਯਾਦ ਕਰੇ ਅਮਰੀ ਗੁਰਿਆਈ, ਫਿਰ ਇਕੱਲੀ ਪਾਤਸ਼ਾਹੀ ਨਹੀਂ ਦਿੱਤੀ ਮਹਾਰਾਜ ਨੇ, ਪਾਤਸ਼ਾਹਾਂ ਦੇ ਗੁਣ ਦਿੱਤੇ ਮਹਾਰਾਜ ਨੇ ਕਿ ਭਾਈ ਜਿਹੋ ਜਿਹਾ ਪ੍ਰਲਭ ਦੇ ਵਿੱਚ ਲਿਖਿਆ ਉੱਤੇ ਤੂੰ ਸੰਤੁਸ਼ਟ ਰਹੀ, ਉਹਦੇ ਤੇ ਸੰਤੋਖ ਰੱਖੀ ਤੇ ਉਹ ਸੰਤੋਖ ਦੇ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪੀ, ਹੱਲੇ ਹੱਲੇ ਦੀ ਪਾਤਸ਼ਾਹੀ ਇਹ ਦਿੱਤੀ ਸੀ ਮਹਾਰਾਜ ਨੇ, ਕਿਉਂਕਿ ਨਾਲ ਕਹਿ ਦਿੱਤਾ ਕਿ ਤੈਨੂੰ ਕਿਸੇ ਦਾ ਮਤਾਜ ਹੋਣ ਦੀ ਲੋੜ ਨਹੀਂ, ਖਾਲਸਾ ਮੇਰੇ ਰੂਪ ਹੈ, ਖਾਸ ਖਾਲਸੇ ਮੈਂ ਕਰੂੰ ਨਿਵਾਸ, ਤੂੰ ਮੇਰਾ ਰੂਪ ਹੈ ਤੇ ਮੈਂ ਤੇਰੇ ਨਾਲ ਹੈ। ਸਾਧ ਸੰਗਤ ਜੀ ਇਹੋ ਜਿਹੀਆਂ ਦਾਤਾਂ ਕੋਈ ਦੇ ਸਕਦਾ? ਕਿਸੇ ਪੀਰ ਪੈਗੰਬਰ ਅਵਤਾਰ ਨੇ ਇਹ ਦਾਤਾਂ ਦਿੱਤੀਆਂ? ਨਹੀਂ ਦੇ ਸਕਿਆ, ਕੋਈ ਨਹੀਂ ਦੇ ਸਕਦਾ ਸੀ, ਇਹ ਤੇ ਕਲਗੀ ਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਪੌੜੀਆਂ ਦੁਆਰਾ ਕਿਰਪਾ ਕਰਦੇ ਨੇ ਕਿ ਬਹੁਤ ਹੀ ਮਾਇਆ ਦੇ ਵਿੱਚ ਹਜੂਰ ਫਰਮਾਉਂਦੇ ਨੇ, ਜੇ ਸੁੱਖ ਹੁੰਦਾ ਨਾ ਮਾਇਆ ਦੇ ਵਿੱਚ ਤਾਂ ਫਿਰ ਸਤਿਗੁਰੂ ਜੀ ਸਾਨੂੰ ਇਹ ਉਪਦੇਸ਼ ਦੇ ਕੇ ਸੁਚੇਤ ਨਾ ਕਰਦੇ, ਸੁੱਖ ਨਾ ਹੀ ਬਹੁਤਾ ਧਨ ਖਾਤੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ। ਕਹਿੰਦੇ ਭਾਈ ਉਹਦੇ ਵਿੱਚ ਕਿਤੇ ਸੁੱਖ ਪਿਆ ਹੈ? ਨਹੀਂ, ਸੁੱਖ ਜਿੱਥੇ ਹੈ ਉਹ ਸਤਿਗੁਰੂ ਦੀ ਪਾਤਸ਼ਾਹੀ ਸਾਨੂੰ ਦੇ ਕੇ, ਸਾਨੂੰ ਸਤਿਗੁਰੂ ਦੀ ਰਹਿਤ ਦਿੱਤੀ, ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ, ਸਾਨੂੰ ਕਰੇਤਾਂ ਤੋਂ ਬਚਾਇਆ, ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਸਰੂਪ ਦਿੱਤਾ, ਅੰਮ੍ਰਿਤ ਵੇਲਾ ਦਿੱਤਾ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਿੱਤੀਆਂ ਤੇ ਗੁਰੂ ਕੇ ਸਤਿਗੁਰੂ ਨੇ ਸਾਨੂੰ ਅਰਦਾਸ ਦਿੱਤੀ। ਅਰਦਾਸ ਦੇਖੋ ਭਾਈ, ਜਿੱਥੇ ਜੋਰ ਸਾਡਾ ਪਹੁੰਚਦਾ ਹੀ ਨਹੀਂ, ਜਿੱਥੇ ਤੱਕ ਸਾਡੀ ਪਹੁੰਚ ਨਹੀਂ, ਉੱਥੇ ਤੱਕ ਦਸਾਂ ਪਾਤਸ਼ਾਹੀਆਂ ਦਾ ਨਾਂ ਲੈ ਕੇ ਜਿਹੜੀ ਅਰਦਾਸ ਕਰਨੀ ਹੈ ਨਾ, ਤੇ ਉੱਥੇ ਅਰਦਾਸ ਪਹੁੰਚਦੀ ਹੈ। ਨਿਤਨੇਮ ਕੀਤਾ, ਬਾਣੀ ਪੜ੍ਹੀ, ਅਰਦਾਸ ਉੱਥੇ ਪਹੁੰਚ ਜਾਂਦੀ ਹੈ, ਜਿਸ ਨਾਲ ਜੋਰ ਨਾ ਚੱਲੀ ਖਰੇ ਟੀਚਾ ਅਰਦਾਸ, ਇਹ ਅਰਦਾਸ ਉੱਥੇ ਪਹੁੰਚਦੀ ਹੈ। ਅਸੀਂ ਗੁਰੂ ਕੇ ਸਿੱਖ ਬਣ ਕੇ ਅਰਦਾਸ ਕਰਾਂਗੇ ਨਾ ਤੇ ਇਹ ਅਰਦਾਸ ਉੱਥੇ ਪਹੁੰਚਦੀ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਚੱਲੀਆ, ਉਸ ਵਾਸਤੇ ਕਿਉਂ ਕੱਤਰ ਕਰਦੇ ਹੋ ਉਸ ਨੂੰ ਜਿਹੜੀ ਮਾਇਆ ਚੱਲਦਿਆਂ ਦੇ ਨਾਲ ਨਹੀਂ ਚੱਲਣੀ। ਦੱਸੋ ਭਾਈ ਕਾਹਦੇ ਲਈ ਯਤਨ ਕਰਦੇ? ਅਣਕ ਵਿਸਥਾਰ ਕਹੋ ਕਿਸ ਕਾਮ, ਬਹੁਤਾ ਹੀ ਵਿਸਥਾਰ ਵਧਾਓ, ਦੱਸੋ ਕਿਸ ਕੰਮ ਹੈ, ਕਾਹਦੇ ਲਈ ਯਤਨ ਕਰਦੇ? ਬਹੁਤਾ ਯਤਨ ਕੀਤੇ ਆ ਕਿਤੇ ਨਾਲ ਚੱਲ ਪਏਗੀ, ਸਾਡਾ ਕੋਈ ਭਲਾ ਹੋ ਜਾਏਗਾ। ਮਹਾਰਾਜ ਕਹਿੰਦੇ ਭਾਈ ਇਹ ਵਿਚਾਰ ਰੱਖਿਓ, ਮਨ ਵਿੱਚ ਵਿਚਾਰ ਕੇ ਦੇਖਿਓ, ਇਕੱਲੇ ਬਹਿ ਕੇ ਵਿਚਾਰ ਲਿਓ ਕਿਤੇ ਕਿ ਭਾਈ ਇੱਥੇ ਮਾਂ ਧਾਤਾ ਵਰਗੇ ਹੋਏ, ਇੱਥੇ ਭਾਈ ਇਹੋ ਜਿਹੇ ਗੁਰਸਿੱਖ ਹੋਏ ਜਿਹੜੇ ਕੱਖਾਂ ਦੀ ਕੁੱਲੀ ਬਣਾ ਕੇ ਜਿਹਨਾਂ ਨੇ ਜੀਵਨ ਬਸਰ ਕਰ ਦਿੱਤਾ, ਜੇ ਟੁੱਟੀਆਂ ਝੌਂਪੜੀਆਂ ਵਿੱਚ ਰਹਿ ਕੇ ਜਿਹਨਾਂ ਨੇ ਸਾਧ ਸੰਗਤ ਜੀ ਦੁਨੀਆਂ ਦੇ ਉੱਪਰ ਬਹੁਤ ਵੱਡੇ ਪਰਉਪਕਾਰ ਕਰ ਦਿੱਤੇ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਵਰਗੇ ਮਹਾਂਪੁਰਖ ਕਿਤੇ ਮਿਲ ਜਾਣੇ ਆਪਾਂ ਨੂੰ। ਸਾਧ ਸੰਗਤ ਗਰੀਬੀ ਦੀ ਹਾਲਤ ਵਿੱਚੋਂ ਉੱਠ ਕੇ ਦੰਦਵੀ ਤਸਾਲ ਤੋਂ ਵਿਦਿਆ ਪ੍ਰਾਪਤ ਕਰਕੇ ਤੇ ਸਾਧ ਸੰਗਤ ਇਸ ਸਥਾਨ ਤੇ ਐਸਾ ਮੋਰਚਾ ਲਾਇਆ, ਨਹੀਂ ਕਿਸੇ ਦੀ ਪ੍ਰਵਾਹ ਕੀਤੀ, ਨਹੀਂ ਕਿਸੇ ਰਾਜ ਸੱਤਾ ਦੀ ਪ੍ਰਵਾਹ ਕੀਤੀ, ਰਾਜ ਸੱਤਾ ਦੇ ਵਿਅਕਤੀਆਂ ਦੀ ਪ੍ਰਵਾਹ ਕੀਤੀ, ਨਹੀਂ ਵੱਡੇ ਵੱਡੇ ਲੀਡਰਾਂ ਦੀ ਪ੍ਰਵਾਹ ਕੀਤੀ। ਜੋ ਸੱਚਾਈ ਹੈ ਉਹ ਸੰਗਤਾਂ ਵਿੱਚ ਚਿੱਟੇ ਦਿਲ ਵਾਂਗ ਰੱਖ ਦਿੱਤੇ, ਮਿਲ ਜਾਣੇ ਕਿਤੇ ਹੋਵੇ, ਅੱਜ ਯਾਦ ਕਰਦੇ ਨਾ ਉਹਨਾਂ ਦੀ ਸੋਭਾ ਘੱਟ ਜੂ ਕਿਤੇ, ਜੇ ਉਹ ਸੋਚਦੇ ਮੈਂ ਆਹ ਗੱਲ ਕਹੀ ਤਾਂ ਮੇਰੇ ਨਾਲ ਫਰਾਲਾਂ ਗੁੱਸੇ ਹੋ ਜਾਓ, ਆਹ ਗੱਲ ਕਹੀ ਤਾਂ ਫਲਾਨਾ ਵਿਗੜ ਜਾਓ, ਅੱਜ ਸੰਤਾਂ ਦਾ ਨਾਂ ਲੈਂਦਾ ਕੋਈ? ਸਾਧ ਸੰਗਤ ਜੀ ਇਹ ਸੱਚਾਈ ਜਿਹੜੀ ਅੰਦਰ ਸੱਚਾਈ ਪਈ ਹੈ ਨਾ, ਉਹ ਪਰਮਾਤਮਾ ਦੇ ਨਾਮ ਨਾਲ ਭਿੱਜੀ ਹੋਈ ਸੱਚਾਈ ਹੈ, ਸਮਿਰਧ ਹੋਈ ਸੱਚਾਈ ਹੈ, ਉਹ ਦੁਨੀਆਂ ਦੇ ਵਿੱਚ ਦਿਨੋ ਦਿਨ ਉਹ ਚਮਕਣੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਿਹੜੀ ਇਹ ਮਾਇਆ ਨਾ ਜਿਹਦੇ ਵਿੱਚ ਅਸੀਂ ਫਿਰਦੇ, ਕਿਸ ਦਾ ਕਹੋ ਕਿਆ ਯਤਨ, ਉਹਦਾ ਕਾਹਦੇ ਲਈ ਯਤਨ ਕਰਦੇ ਹਾਂ? ਕੇਵਲ ਇੱਕੋ ਯਤਨ ਵਿੱਚ ਪੈ ਗਿਆ ਵੱਧ ਤੋਂ ਵੱਧ ਮਾਇਆ ਇਕੱਠੀ ਕਰਨੀ ਹੈ, ਦੂਜੇ ਦੀ ਇੱਕ ਕੋਠੀ ਹੈ ਮੈਂ ਦੋ ਬਣਾਉਣੀ ਹੈ, ਉਹਦੇ ਕੋਲ ਛੋਟੀ ਕਾਰ ਹੈ ਮੈਂ ਵੱਡੀ ਲੈਣੀ ਹੈ, ਇਹ ਵੀ ਕੋਈ ਦੌੜ ਹੈ? ਨਹੀਂ, ਗੁਰਸਿੱਖਾਂ ਦੀ ਦੌੜ ਵੀ ਹੈਗੀ ਹੈ। ਕੀ ਹੈ ਭਾਈ, ਇਹ ਉੱਠਦਾ ਅੰਮ੍ਰਿਤ ਵੇਲੇ ਸਾਧ ਸੰਗਤ ਇੱਕ ਵਾਰੀ ਅਸੀਂ ਜੋੜ ਮੇਲੇ 'ਚ ਇਕੱਠੇ ਹੋ ਗਏ, ਇੱਕ ਸਿੰਘ ਮੇਰੇ ਨਾਲ ਦੁਬਈ 'ਚ ਰਿਹਾ ਸੀਗਾ ਅਤੇ ਮੈਂ ਅਖੰਡ ਪਾਠ ਦੀ ਰੌਲ ਬਦਲਣ ਵਾਸਤੇ ਪਾਠੀ ਠਾਉਣ ਚਲੇ ਗਿਆ ਅਤੇ ਉਹਦੇ ਮੰਜੇ ਦਾ ਮੰਜਾ ਹੋਣ ਕਰਕੇ ਉਹਦਾ ਮੰਜਾ ਹਿੱਲ ਗਿਆ। ਉਹ ਅੱਬੜ ਵਾਈ ਉੱਠਿਆ ਅਤੇ ਵਾਹਿਗੁਰੂ 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 ਸਿਮਰਨ 'ਚ ਲੱਗ ਗਿਆ। ਜਦੋਂ ਮੈਂ ਵਾਪਸ ਵੀ ਆਇਆ ਉਹ ਫਿਰ ਵੀ ਵਾਹਿਗੁਰੂ ਦਾ ਸਿਮਰਨ ਕਰੀ ਜਾਂਦਾ ਸੀ। ਜਦੋਂ ਮੈਂ ਦਿਨ ਚਿਹਰੇ ਪੁੱਛਿਆ ਉਹ ਵੀ ਹਲੇ ਤਾਂ 12 ਹੀ ਵੱਜੇ ਸੀ, 12 ਤੋਂ 2 ਰੌਲ ਬਦਲਣੀ ਸੀ। ਕਹਿੰਦਾ ਮੈਨੂੰ ਐਂ ਲੱਗਾ ਵੀ ਤੁਸੀਂ ਤਾਂ ਵਾਹਿਗੁਰੂ ਸਿਮਰਨ ਵਿੱਚ ਲੱਗ ਗਏ ਅਤੇ ਮੈਂ ਰਹਿ ਗਿਆ। ਗੁਰਸਿੱਖਾਂ ਦੀ ਦੌੜ ਆ ਭਾਈ, ਜੇ ਇੱਕ ਜਪਜੀ ਸਾਹਿਬ ਦਾ ਕੋਈ ਪਾਠ ਕਰਦਾ ਹੈ ਤਾਂ 2 ਕਰੋ, ਕੋਈ 2 ਕਰਦਾ 10 ਕਰੋ, ਕਿਸੇ ਨੂੰ ਇੱਕ ਬਾਣੀ ਕੰਠ ਹੈ ਉਹ 5 ਬਾਣੀਆਂ ਕਰੋ ਜਰੀਸ ਨਾਲ, ਜਿਸ ਨੂੰ 5 ਬਾਣੀਆਂ ਕੰਠ ਹੈ 5 ਗ੍ਰੰਥੀ ਕੰਠ ਕਰੋ। ਦੇਖੋ ਗੁਰਸਿੱਖਾਂ ਦਾ ਰੰਗ ਕਿਵੇਂ ਚੜ੍ਹਦਾ। ਜਿੱਥੇ ਜਿੱਥੇ ਸਾਧ ਸੰਗਤ ਗੁਰੂ ਸਾਹਿਬ ਨੇ ਸਾਨੂੰ ਕਿਰਪਾ ਕਰਕੇ ਆਪਣੀ ਡਿਊਟੀ ਬਖਸ਼ੀ ਹੈ, ਸੇਵਾ ਬਖਸ਼ੀ ਹੈ, ਜੇ ਅਸੀਂ ਉੰਨੀ ਸੇਵਾ ਕਰਦੀ ਹੈ ਨਾ ਉਹਦੇ ਬਾਹਰ ਨਾ ਜਾਈਏ, ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਦੱਸੇ ਹੋਏ ਅਸੂਲਾਂ ਦੇ ਮੁਤਾਬਕ ਉਹ ਸੇਵਾ ਗੁਰੂ ਦੀ ਸੇਵਾ ਸਮਝ ਕੇ ਉੰਨੀ ਉਹ ਕਰ ਦਈਏ, ਬਿਨਾਂ ਕਿਸੇ ਡਰ ਭੈ ਬਿਨਾਂ ਕਿਸੇ ਪੱਖਪਾਤ ਉਹ ਸੇਵਾ ਕਰ ਦਈਏ ਨਾ, ਅਤੇ ਖਾਲਸਾ ਪੰਥ ਦੀ ਤਾਂ ਬੁਲੰਦੀਆਂ ਹਮੇਸ਼ਾ ਹੀ ਚੜ੍ਹੀਆਂ ਰਹਿਣੀਆਂ, ਚੜ੍ਹਦੀ ਕਲਾ ਹੀ ਰਹਿਣੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਇੱਕੋ ਯਤਨ ਵਿੱਚ ਨਾ ਲੱਗੇ ਰਹੋ ਕਿ ਮਾਇਆ ਇਕੱਠੀ ਕਰਨੀ, ਇਹਦਾ ਕਾਹਦੇ ਲਈ ਯਤਨ ਕਰਨਾ ਹੈ? ਜਿਵੇਂ ਤੋਂ ਵਾਂਝੇ ਰਹਿ ਜਾਣਾ ਨਾਲ ਨਹੀਂ ਜਾਣਾ,
ਜਿਹਨੇ
ਹਰੀ ਦਾ ਪਰਮਾਤਮਾ ਦਾ ਨਾਮ ਵਿਸਰ ਗਿਆ, ਦੱਸ ਬਿਨਾਂ ਸੰਤੋਖ ਨਹੀਂ ਕਿ ਉਹ ਰਾਜਾ ਕਿਵੇਂ ਰੱਜ ਜਾਏਗਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ ਜੇ ਹੋਣੀ। ਨਾਮ ਮਨ ਦੀ ਪ੍ਰਸੰਨਤਾ ਹੋਣੀ, ਇਹ ਫਾਰਸੀ ਦਾ ਲਫ਼ਜ਼ ਹੈ ਵੰਜੀ ਹੈ। ਕਹਿੰਦੇ ਭਾਈ ਜਿਹੜੀ ਸੰਜੀਆ ਪਰ ਰੰਜੀ ਹੈ, ਰੰਜੀਆ ਜਿਹੜੇ ਸ਼ਬਦ ਹੈ ਨਾ, ਵੈਸੇ ਤਾਂ ਆਪਾਂ ਕਹਿੰਦੇ ਰੰਜ ਰੱਖਦਾ ਤੂੰ ਮੇਰੇ ਨਾਲ ਗੁੱਸਾ ਰੱਖਦਾ, ਪਰ ਇਹਦਾ ਅਰਥ ਹੈ ਮਨ ਦੀ ਪ੍ਰਸੰਨਤਾ ਨਹੀਂ ਹੋਵੇਗੀ ਪਰਮਾਤਮਾ ਦੇ ਨਾਮ ਤੋਂ
ਬਿਨਾ।
ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰਨਾਂ ਪਦਾਰਥਾਂ ਦੇ ਵਿੱਚ ਹੀ ਲੱਗਾ
ਰਿਹਾ,
ਅੰਤ ਨੂੰ ਤੂੰ ਨਰਕ ਦੇ ਵਿੱਚ ਸਮਾ ਜਾਏਗਾ, ਨਰਕ ਸਮੰਜੀਆ ਸਮਾ ਜਾਏਗਾ, ਨਰਕ ਦੇ ਵਿੱਚ ਪਵੇਗਾ ਜਾ ਕੇ।
ਕਿਰਪਾਲ ਦਿਆਲ,
ਮਹਾਰਾਜ ਦੱਸੋ ਕੀ ਕਰੀਏ ਫਿਰ, ਜ਼ਿੰਦਗੀ ਤਾਂ ਜਿਉਣੀ ਹੈ ਨਾ, ਘਰਾਂ ਵਿੱਚ ਰਹਿੰਦੇ ਹਾਂ, ਗ੍ਰਸਤੀ ਹੈ, ਕਲਯੁਗ ਦਾ ਪਹਿਰਾ ਹੈ, ਮਹਾਰਾਜ ਕੀ ਕਰੀਏ? ਮਹਾਰਾਜ ਕਹਿੰਦੇ ਭਾਈ ਸਤਿਗੁਰੂ ਜੀ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਹੈ, ਹੋ ਦਿਆਲ ਕਿਰਪਾਲ, ਬੇਨਤੀ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਹਮਰੇ ਕਰਮ ਨਾ ਵਿਚਰੋ ਠਾਕਰ, ਤੂੰ ਪੈਜ ਰੱਖੋ ਆਪਣੀ ਦੇ ਆਪਣੀ ਪੈਜ ਰੱਖੋ ਸਤਿਗੁਰੂ ਜੀ ਸਾਡੇ ਤੋਂ, ਮਿਹਰ ਕਰੋ। ਜੇਤਾ ਸਮੁੰਦ ਸਾਗਰ ਅਗ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ, ਮਹਾਰਾਜ ਰੱਖ ਲਓ ਸਾਨੂੰ।
ਨਾਨਕ ਭਉ ਭੰਜੀਐ,
ਭਾਈ ਜੇ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਕਰੋਗੇ ਨਾ ਅਰਦਾਸ ਕਿ ਮਹਾਰਾਜ ਸਾਡਾ ਭਉ ਦੂਰ ਕਰ ਦਿਓ, ਕਿਹੜਾ ਭਉ ਭਾਈ? ਕਹਿੰਦੇ ਜਿਹੜੇ ਜਮਾਂ ਦਾ ਭਉ ਆ ਮਹਾਰਾਜ, ਪ੍ਰਲੋਕ ਦਾ ਭੈ ਡਰ ਆ ਸਾਡੇ ਅੰਦਰ, ਉਹ ਦੂਰ ਕਰ ਦਿਓ। ਤੇ ਜਦੋਂ ਕਹਿੰਦੇ ਕੀਤੀ ਅਰਦਾਸ, ਹੋ ਕਿਰਪਾਲ ਦਿਆਲ, ਤੇ ਫਿਰ ਉਹ ਕਿਰਪਾਲੂ ਦਿਆਲੂ ਸਾਡੇ ਤੇ ਮਿਹਰ ਕਰੇਗਾ, ਜੋ ਸ਼ਰਮ ਆਵੇ ਤਿਸ ਕੰਠ ਲਾਵੇ ਬਿਰਦ ਸਵਾਮੀ ਸੰਦਾ ਦੀ ਮਿਹਰ ਕਰ ਦੇਵੇਗਾ। ਨਾਨਕ ਭਉ ਭੰਜੀਐ, ਸਤਿਗੁਰੂ ਜੀ ਫਰਮਾਉਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਬੇਅੰਤ ਜੀਵਾਂ ਦਾ ਭਲਾ ਕੀਤਾ ਹੈ, ਉਹ ਸਾਡੇ ਤੇ ਵੀ ਰਹਿਮਤ ਕਰ ਦੇਣਗੇ, ਕਿਰਪਾ ਕਰ ਦੇਣਗੇ, ਸਾਡਾ ਜਨਮ ਮਰਨ ਦਾ ਭਉ ਹੀ ਖਤਮ ਕਰ ਦੇਣਗੇ। ਸਤਿਗੁਰੂ ਜੀ ਨੇ ਬਖਸ਼ੀਆਂ ਕੀਤੀਆਂ, ਭਾਈ 2 ਦਿਨ ਹਾਜ਼ਰੀ ਭਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨ ਬਖਸ਼ ਲੈਣ। ਸਾਰੀਆਂ ਸੰਗਤਾਂ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਜੀ ਨੇ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੀਏ, ਸਤਿਗੁਰੂ ਜੀ ਰਹਿਮਤ ਕਰਨ ਕਿਰਪਾ ਕਰਨ ਜੀ।
ਪ੍ਰਭੂ ਸ਼ੋਭਿਆ ਨਾ ਲਾਗੈ।